ہی من کو علاج جناب نکاب کرام جب آپ کی یاد ندان بنے اتی ہرن میں توجہ جبرام جب آپ کی یاد ندان بنے اتی ہرن میں توجہ جبرام دسم کتا کا گات کی پاکا کلی بنائے ابر باسنا نہ پرگئے چرم جد پہ جائے کہاں بت پرب تچ ہماری گن سکے مہمان تہاری ہم نہ سرت کر سرت سواری آدر ہو تو کتا سدھاری سو کہو ٹل گرو سلے درسن
ستنا شری واحگرو صاحب جی بھوانی چند جہاں میر جٹ سدا ٹھاک تھن کن جی پلٹ چمتکار چھٹ جہاں ویر جٹ سب ٹھاٹ تھن کن جی پلٹ چمتکار چھٹ
واحگرو جی کا خالصہ پرم ستکار لوگ گرو سبارے گرو کا شاست جی پاک سربت سنتا لوگ بائے بھائی ستگرو کے پاون دربار میں حاضر ہو دسو پاتشاہ جی کی آتو کی اور گرتا گدی سبائے مان چاول شتر تخت کے مالک لوک پر لوک کی سہایتا کرنے والے تن شری گرو گرنتھ صاحب ستھی پاتشاہ جی ستگران کی پاون پوتر حضوری بیٹھ کے آپ جی کئی دن تو پرگٹ مرد ابمڑا وریام اکیلا واہ واہ گوبند سنگھ آپ کے گرکیلا ایسے اگمڑے مردی مہان رتنا کل کی اوتار دے بارے جو شری گرو گوبند سنگھ صاحب مہاراج نے کل کی پران دولتا کردیا ہوا ورنن کیتا ہے وہ وچار ستگرو کی پاون پوتر شری دسم گرنتھ کی وچار جی ہے آپ جی سامنے آ رہی ہے من قبر کرو کہ سنو وچار جتنے کل رہی ہے شری پرتی اوتار جس ویلے پرگٹ ہوئے ہیں جس تھان کی ہم گاتا ہے سمب نریش جس کے نال بڑا بھیانک یدھ نیک لنک اوتار جی کر رہے ہیں بادشاہ دیا بیاں فوجاں بڑے سور میں بہادر نے کول کہ وہ سارے سور میں اس اکلے مہابری پرگٹے اوتار کے سامنے سن موجود رہے کچھ انہوں کا درشن کر کے دوڑ گئے ہیں کچھ قید ہو گئے ہیں کچھ سامنے جٹے ہوئے سنت گریش کو مار کے جیت پراپت کر کے پھر کسی ہور دشا میں جانا ہے پورب پچھم اتر دکھن چارے دشا میں جیت کے یہ فتح کا ڈنکا بجا کر کے ترم کا راج سارے قائم کرنا ہے یہ وچار آ رہی ہے سنو جی
جہاں ویر جٹ سب ٹھاٹ سن جی پلٹ چمتکار چھٹ
اس مہان جنگ دے اندر جتھے نیک کلنک سی اوتار پرگٹ ہو کر کے اس تھانے جو جو آپ جٹے ہوئے ہیں سارے ہی ٹھاٹ ٹھٹے ہوئے ہیں جو نیجے نال ویری پلٹا سکتے ہیں نیجے دے وچوں نسکارے نکل رہے ہیں
جہاں سار بچے کہاں ویر کجے ملے سنگ سچے نہ تو اپنے پیر بچے
یہ اس پرکار ہو رہا ہے کہ جتھے لوہے دے نال لوہا بچ رہا ہے اتنے جوجے گج رہے ہیں سنگواں آسری سور میں ٹکرا کر کے ٹوٹ رہی ہیں ایک پیر بھی پیچھے نہیں ہٹتے رن کے بچ بجتے نہیں ہیں
کہوں پور پاتے ہیں کہوں پیر گاتے ہیں کہوں جوت جٹا ہے کہوں تو ٹٹا ہے
اس لیے بہت ساری پیر کی یہ پیر لوگ بج رہے ہیں یہ کدھر جوتے بج رہے ہیں کدھر جوتے جد بھی جٹے ہوئے ਇਧਰੇ ਗੋਲੇ ਦੇ ਟੋਪ ਟੁੱਟੇ ਪਏ ਹਨ।
ਜਹਾਂ ਜੋਰ ਜੁਟੈ ਤਾਂ ਅਸਤਰ ਛੁੱਟੈ, ਭੈ ਸਤਰ ਕੱਟੈ ਤੂੰ ਵੀਰ ਲੁੱਟੈ।
ਜੋਧੇ ਯੁੱਧ ਵਿੱਚ ਜੁਟੇ ਹੋ ਗਏ ਨੇ, ਉੱਥੇ ਤੀਰ ਛੁੱਟੇ ਹੋਏ ਨਾ, ਤੇ ਇਉਂ ਨਿਡਰ ਹੋ ਕਰਕੇ ਬੈਰ ਨੂੰ ਸ਼ਸਤਰਾਂ ਦੇ ਨਾਲ ਕੱਟ ਰਹੇ ਹੋ, ਕਿਧਰੇ ਸੂਰ ਮੇਂ ਲਟਕ ਰਹੇ ਹਨ।
ਕਹੂ ਮਾਰ ਪੱਤੈ ਕਿਸੇ ਬਾਰੀ ਪੱਤੈ, ਕਿਸੇ ਸੈਨਾ ਤੈ ਕਿਸੇ ਦਾਵ ਤੱਤੈ।
ਮਾਰੋ ਮਾਰ ਦੇ ਬੋਲ ਕਿਤੇ ਘੋੜਿਆਂ ਦੇ ਉਲਟ ਕੇ ਡਿੱਗ ਰਹੇ ਨੇ, ਕਿਤੇ ਫੌਜਾਂ ਨੂੰ ਅੱਗੇ ਚਲਾ ਰਹੇ ਨੇ, ਕਿਤੇ ਸੂਰਮੇ ਵੈਰੀਆਂ ਨੂੰ ਮਾਰਨ ਦੇ ਲਈ ਦੌੜ ਤੱਕ ਰਹੇ ਹਨ।
ਕਿਤੇ ਘਾਇ ਮੇਲਾ, ਕਿਤੇ ਸਣ ਪੇਲਾ, ਕਿਤੇ ਘੁੰਮ ਡਿੱਗੇ ਤੈਨੂੰ ਸੁਣ ਚੁੱਕੇ।
ਸ਼ਸਤਰ ਨਾਲ ਗੱਪ ਲਾ ਰਹੇ ਨੇ, ਕਿਧਰੇ ਫੌਜ ਨੂੰ ਅੱਗੇ ਤੱਕ ਰਹੇ ਨੇ, ਕਿਤੇ ਧਰਤੀ ਉੱਤੇ ਡਿੱਗ ਰਹੇ ਨੇ। ਤੇ ਜਿਹਨਾਂ ਦੇ ਸਰੀਰ ਦੇ ਵਿੱਚੋਂ ਲਹੂ ਨਿਕਲ ਕੇ ਸਰੀਰ ਉਸ ਰੌਣਕ ਦੇ ਨਾਲ ਲਹੂ ਦੇ ਨਾਲ ਬੜਾ ਭਾਰੀ ਪ੍ਰਚੰਡ ਯੁੱਧ ਦਾ ਵਿਜਿਆ ਹੈ, ਤੇ ਜਿਹਦੇ ਵਿੱਚ ਹੁਣ ਦੱਸ ਰਹੇ ਕਿੰਨੇ ਕੁ ਯੋਧੇ ਬਣੇ। ਇਤਨੇ ਸਮੇਂ ਦੇ ਅੰਦਰ ਮ੍ਰਿਤੂਆਂ ਦੀ ਗਿਣਤੀ ਕਿਤਨੀ ਕੁ ਹੈ ਉਹਦਾ ਅੰਦਾਜ਼ਾ ਦੇ ਰਹੇ ਹਨ। ਉਹਦੇ ਵਿੱਚ ਪਹਿਲੀ ਹੀ ਯੁੱਧ ਦੀ ਝੱਟ ਜਿਹੜੀ ਹੈ ਝਵਟ ਦੇ ਵਿੱਚ ਕੀ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਹੈ ਕਿ 20 ਆਇਆ ਤੋਂ 10 ਸਤ ਸੁਖ ਯੁੱਧ ਕਹੇ, ਜਿਹਦੇ ਚ 20 ਲੱਖ 1000 ਬਹਾਦਰ ਯੋਧੇ ਮਾਰੇ ਗਏ। ਪਹਿਲੀ ਝੱਟ ਦੇ ਵਿੱਚ ਇਤਨਾ ਜਾਨੀ ਨੁਕਸਾਨ ਹੋਇਆ ਤੇ 20 ਲੱਖ ਯੋਧਿਆਂ ਦਾ ਮਰਨਾ, ਤੇ ਉਹ 20 ਲੱਖ ਤੋਂ 1000 ਉੱਤੇ ਬਹਾਦਰ ਮਰ ਗਏ। ਇਸ ਮਹਾਨ ਜੰਗ ਦੇ ਵਿੱਚ
ਸਾਵਲ ਚੰਦ ਸੁਣਿਓ ਸੰਭਰੇ ਸੁਣ ਭੈਰਵ ਭੇਖ ਸੁਣ ਉਹਦੀ ਬੰਬ ਰੈਣ ਛੁਰੀ ਸੀਸ ਗੈਣ।
ਸੰਤ ਨਰੇਸ਼ ਨੇ ਜਦੋਂ ਇਹ ਸੁਣਿਆ ਸੂਰਮਿਆਂ ਦਾ ਮਰਨਾ ਇਤਨੀ ਗਿਣਤੀ, ਤਾਂ ਫਿਰ ਗੁੱਸੇ ਦੇ ਨਾਲ ਆਪ ਯੁੱਧ ਕਰਨ ਲਾਇਆ। ਹਾਲਾਂਕਿ ਆਪ ਨਹੀਂ ਸੀ ਆਇਆ, ਫੌਜਾਂ ਭੇਜ ਗਿਆ ਸੀ, ਤੇ ਉਸ ਵੇਲੇ ਬੰਬ ਧੌਸਾ ਲਾ ਕੇ ਚੜਿਆ ਤੇ ਫੌਜਾਂ ਦੇ ਪੈਰਾਂ ਦੇ ਨਾਲ ਜੋ ਰੈਣ ਰੇਟ ਗਰਦ ਉੱਡੀ ਹੈ ਉਹਨੇ ਜਾ ਕੇ ਆਕਾਸ਼ ਦੇ ਸਿਰ ਨੂੰ ਛੋਹ ਲਿਆ। ਮੰਨ ਲਓ ਕਿਤਨੀ ਆਕਾਸ਼ ਦੇ ਜਿਵੇਂ ਬਦਲ ਛਾ ਜਾਂਦੇ ਨੇ, ਧੁੰਦ ਆ ਜਾਂਦੀ ਹੈ, ਇਸ ਪ੍ਰਕਾਰ ਸੂਰਮਿਆਂ ਦੇ ਪੈਰਾਂ ਨਾਲ ਧੁੰਦ ਉੱਡੀ ਹੈ। ਬਹੁਤੇ ਸੂਰਮਿਆਂ ਵਾਂਗੂ ਦਿਸਦੇ ਨੇ, ਚੰਦਰਮਾ ਸਮਾਨ ਰਾਜੇ ਦੀ ਦੇਹੀ ਹੈ, ਹੋਰ ਕਿਹੜੀ ਦਲੀਲ ਨਾਲ ਕਤਲ ਕਰਾਂ ਸਤਿਗੁਰੂ ਮਹਾਰਾਜ ਨੂੰ। ਇਹ ਉਪਮਾ ਦਿੱਤੀ ਹੈ ਮਨੋ ਨਰੋਲ ਹੀ ਸੁਖੀ ਹੈ, ਇਹ ਮਨੋ ਅੱਗ ਦੀ ਉੱਚੀ ਲਾੜ ਸੁਭਾ ਪਾ ਰਹੀ ਹੈ। ਤਰੋਣੋ ਉਸਨੇ ਇਸ ਤਰ੍ਹਾਂ ਸ਼ਸਤਰ ਕਸੇ ਹੋਏ ਨੇ ਜੋ ਗੁਰੂ ਦ੍ਰੋਣਾਚਾਰੀ ਮਲੂਮ ਹੁੰਦਾ, ਜਿਵੇਂ ਦੁਆਪਰ ਦੇ ਦ੍ਰੋਣਾਚਾਰੀਆ ਸੀ।
ਤਲਵਾਰ
ਨਾਲ ਤਲਵਾਰ ਬਦਲੀ ਜਾਂ ਖਾਲਸਾ ਜੀ, ਜਿਨ੍ਹਾਂ ਦੀ ਚੰਚਲਤਾਈ ਵੇਖ ਕਰਕੇ, ਤੇ ਇਸ ਪ੍ਰਕਾਰ ਨਦੀ ਦੇ ਵਿਚਲਾ ਜਿਹੜਾ ਮੱਛਰ ਹੈ ਉਹ ਵੀ ਸ਼ਰਮਿੰਦਾ ਹੋ ਰਿਹਾ ਹੈ। ਲਹੂ ਦੀਆਂ ਸਿੱਟਾਂ ਜ਼ਖਮਾਂ ਵਿੱਚ ਉੱਠ ਕੇ ਇੱਧਰ ਉੱਧਰ ਉੱਡ ਗਈਆਂ, ਮਾਨੋ ਤਿੱਖੇ ਤੀਰ ਜਿਹੜੇ ਉਹ ਚੱਲ ਰਹੇ ਹਨ। ਜਿਹੜੇ ਯੋਧੇ ਡਿੱਗੇ ਸੂਰਮਿਆਂ ਵਾਲੇ ਸ਼ਸਤਰ ਢਹੇ ਹੋਏ ਨੇ, ਤੇ ਮੁੱਖ ਉੱਤੇ ਟੇਢੀਆਂ ਮੁੱਛਾਂ ਸੂਰਮੇ ਹੰਕਾਰ ਦੇ ਵਿੱਚ ਮੱਚੇ ਹੋਏ ਨੇ। ਤਿੱਖੀ ਧਾਰ ਵਾਲੇ ਤੀਰ ਟੁੱਟਦੇ ਨੇ, ਚੰਗੇ ਲੋਹੇ ਦੇ ਖੰਡੇ ਧਾਰੇ ਹੋਏ ਨੇ, ਤੇ ਅੰਗ ਸਾਸ ਵਿੱਚ ਤੋਂ ਟੁੱਟ ਕੇ ਡਿੱਗ ਰਹੇ ਨੇ, ਲੜਾਈਆਂ ਦੇ ਵਿੱਚ ਉਹ ਯਾਰ ਰਹੇ ਹਨ। ਮਾਤਾਰੀ ਖੁਸ਼ ਹੋ ਕੇ ਨੱਚ ਰਹੇ, ਆਕਾਸ਼ ਵਿੱਚ ਫਿਰਨ ਵਾਲੇ ਆਕਾਸ਼ਕਾਰੀ ਭੂਤ ਪ੍ਰੇਤ ਆਦਿ ਖੁਸ਼ੀਆਂ ਦੇ ਨਾਲ ਹੱਸਦੇ ਨੇ। ਸ਼ਿਵ ਜੀ ਰੋਣ ਵਾਲਾ ਯੋਧਿਆਂ ਦੇ ਸਿਰਾਂ ਨੂੰ ਪਰੋ ਰਿਹਾ, ਤੇ ਪਹਿਨਣ ਵਾਲੇ ਵਾਣੀ ਸੁਹਾਤੀ ਦੀ ਤੇ ਸ਼ਲੀ ਤੇ ਇਹ ਪ੍ਰਕਾਰ ਖਰੜੀ ਉਤਾਰ ਰਹੇ ਹਨ।
ਸੰਸਕ੍ਰਿਤ ਧਾਰਨ ਕੱਟੇ ਅਸਤਰ ਚਾਰਨ ਤੂੰ ਤੇਰੇ ਜਤ ਕੀਤਨ ਕੱਟੇ ਕੀ ਚੇਤਨ
ਧਾਰੀ ਦਾ ਸ਼ਤਰੀ ਧਾਰਾਂ ਵਾਲੇ ਪੁੱਤਰ ਨੇ ਆਸਰ ਤੀਰ ਉਹਨਾਂ ਦੀ ਝਾਲ ਨੂੰ ਕੱਟ ਸੁੱਟਦੇ ਨੇ ਰਣ ਭੁੱਲ ਕੇ ਯੋਧਿਆਂ ਦਾ ਲਹੂ ਡੁੱਬ ਰਿਹਾ ਬੇਖਬਰੀ ਵਿੱਚ ਸੂਰਮੇ ਕੱਟੇ ਜਾ ਰਹੇ ਨੇ
ਜਗਤ ਧਾਰਨ ਅਤੇ ਸ਼ਸਤਰ ਧਾਰਨ ਹੈ ਸਤਮੂਨੀ ਕਿਹੜਾ ਚਮਦੂਨੀ
ਲਹੂ ਦੀ ਧਾਰ ਵਗੀ ਹੈ ਤੇ ਬਚੇ ਹੋਏ ਸੂਰਮੇ ਸ਼ਸਤਰ ਝਾਲ ਰਹੇ ਨੇ ਲਹੂਆਂ ਦੀ ਤਲਵਾਰ ਸਾਥ ਦੀ ਧਾਰ ਜਿਹੜੀ ਹੈ ਤਲਵਾਰ ਦੀ ਖਹਿੰਦੀਆਂ ਟੂਣੀ ਚੌਕ ਕੱਢ ਜਾਂਦੀ ਹੈ
ਕਿਪਮ ਸੋਣ ਦੇਵੀ ਦਸ਼ਾਂਸ ਭੇਵੀ ਅਕਾਟ ਸਾਧ ਆਸਨ ਸੋ ਜੋ ਤੁੰਤ ਆਸਨ
ਇਹ ਵੀ ਲਹੂ ਪੀਂਦੀ ਹੈ ਮਨ ਨੂੰ ਕਿਉਂ ਭੇਵ ਦਾ ਅੰਸ ਰੂਪ ਹੈ ਖਿੜ ਖੜਾ ਕੇ ਤੇ ਕਿਉਂ ਹੱਸ ਰਹੀ ਹੈ ਉਹ ਜੋਤ ਵਾਂਗੂ ਪ੍ਰਕਾਸ਼ ਕਰ ਰਹੀ ਹੈ
ਚੁੱਕੇ ਝੀਟ ਧਾਰਨ ਨੱਚੇ ਕੁੰਡ ਮਾਲਨ ਪ੍ਰਸਿੱਧ ਪਾਤਨ ਠੈਸ ਧਾਤਨ
ਤੀਰ ਯੋਧੇ ਇਹ ਧਾਨਾ ਲੈ ਕਰਕੇ ਨੇੜੇ ਦੂਰ ਹੋਏ ਨੇ ਤੇ ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਭਗਵਾਨ ਨੱਚ ਰਿਹਾ ਸੂਰਮੇ ਸ਼ਸਤਰਾਂ ਦੀ ਮਾਰ ਕਰਦੇ ਹਨ ਤੀਰਾਂ ਦੇ ਦੋ ਨਿਸ਼ਾਨ ਜਿਹੜੇ ਲੱਗਦੇ ਹਨ ਧਾਰੀ ਸੂਰਮੇ ਲੜਾਈ ਵਿੱਚ ਪੈਰ ਜਮਾਏ ਖੜੇ ਜੋਰ ਦੇ ਨਾਲ ਤੀਰਾਂ ਨੂੰ ਛੱਡਦੇ ਤੇ ਬਿਜਲੀ ਦੀ ਵੇਗ ਦੀ ਤਿਆਰੀ ਤਲਵਾਰਾਂ ਦੇ ਉੱਤੇ ਲਸਕਾਰੇ ਮਾਰਦੀਆਂ ਹਨ ਤਲਵਾਰ ਲਹੂ ਨਾਲ ਸ਼ੋ ਰਹੀ ਜਦ ਜਿਸਨੂੰ ਯੁੱਧ ਕਰਨ ਦੀ ਟੂਣੀ ਚੌਕ ਚੜਾ ਰਹੀ ਹੈ ਤੇ ਬੜੇ ਸੁੰਦਰ ਤਸਵੀਰ ਬਣੀ ਹੋਈ ਹੈ ਮੂੰਹ ਤੋਂ ਮਾਰ ਲਓ ਮਾਰ ਲਓ ਇਹ ਸ਼ਬਦ ਹੋ ਰਹੇ ਹਨ ਆਪੋ ਆਪਣੇ ਦੌਰ ਕਰਦੇ ਤੇ ਜਿਹਦੇ ਵਿੱਚ ਸੂਰਮੇ ਫੱਬ ਰਹੇ ਨੇ ਬਹੁਤਿਆਂ ਨੂੰ ਜਖਮ ਲਾਉਂਦੇ ਨੇ ਬਹਾਦਰ ਯੋਧੇ ਉਹ ਸੱਟ ਨੂੰ ਸਹਾਰਦੇ ਹਨ ਜੋ ਮਰਦ ਦੀ ਕੁਸ਼ਤੀ ਕਰਦੇ ਹਨ ਆਪੋ ਆਪਣੇ ਦੌਰ ਚਲਾਉਂਦੇ ਦੋਵੇਂ ਆਪਣੀ ਆਪਣੀ ਫਤਿਹ ਚਾਹ ਰਹੇ ਨੇ ਤੇ ਦੋਨੇ ਜਿੱਤ ਚਾਹ ਰਹੇ ਵੀ ਜਿੱਤ ਸਾਡੀ ਹੋਵੇ ਖੂਨ ਕਰਨ ਵਾਲੇ ਖੜਕ ਖੁੱਲੇ ਨੰਗੇ ਕੀਤੇ ਹੋਏ ਨੇ ਇਸ ਨੂੰ ਦੋਨੀ ਖੁਸ਼ੀ ਮਿਲ ਰਹੀ ਹੈ ਮਨੋ ਆਕਾਸ਼ ਭਰਿਆ ਹੋਇਆ ਪਛਰਾਂ ਦੇ ਨਾਲ ਜੋ ਉਹਦੇ ਯੁੱਧ ਵਿੱਚ ਜਿਹੜੇ ਚੋਰਮ ਪੁਰਜਾ ਪੁਰਜਾ ਕੱਟ ਰਹੇ ਉਹਨਾਂ ਨੂੰ ਵਰਦੀਆਂ ਤੇ ਇਹਨੂੰ ਸਾਸ ਵੀ ਤੁਰ ਕੇ ਤਾਲੀ ਵਜਾਉਂਦੀਆਂ ਮੁੰਡਾ ਦੀ ਮਾਲਾ ਪਾਉਣ ਵਾਲਾ ਸ਼ਿਵਜੀ ਉਹ ਵੀ ਨੱਚ ਰਿਹਾ ਹੈ ਬੜਾ ਰੌਲਾ ਪੈ ਰਿਹਾ ਤੀਰਾਂ ਦੀ ਵਰਖਾ ਹੋ ਰਹੀ ਹੈ ਗਾਰੀ ਯੋਧੇ ਜਿਹੜੇ ਗੱਜ ਰਹੇ ਨੇ ਘੋੜਿਆਂ ਤੇ ਤੁਮ ਸਾਸ ਵੀ ਭੱਜ ਰਹੇ ਹਨ ਬੜਾ ਭੈ ਦੇ ਪਹਾੜ ਯੁੱਧ ਹੁੰਦਾ ਹੈ ਜਿਹਦੇ ਭੂਤ ਪ੍ਰੇਤ ਵੇਤਾਲ ਨੱਚ ਰਹੇ ਨੇ ਇਹ ਇਸ ਪ੍ਰਕਾਰ ਦੀ ਹਾਲਤ ਹੈ
ਮਹਿਰਕ
ਵਰਸ਼ੀ ਤੀਰਾਂ ਨੂੰ ਆਕਾਸ਼ ਸਾਰਿਆਂ ਨੂੰ ਮਲੂਮ ਹੁੰਦਾ ਹੈ ਮਾਨੋ ਦਿਲ ਤੋਂ ਰਾਤ ਹੋ ਰਹੀ ਹੈ
ਰਣ
ਭੂਮੀ ਕਿਧਰੇ ਪਿਸਾਚ ਲੱਗ ਰਹੇ ਨੇ ਕਿਧਰੇ ਯੋਧਿਆਂ ਦੇ ਝੁੰਡ ਲੜ ਰਹੇ ਨੇ ਤੇ ਕਿਉਂ ਸਾਸ ਜੀ ਡਿੱਗ ਰਹੇ ਨੇ ਇਧਰੇ ਡਰਾਉਣਾ ਸਾਸ ਜੀ ਉਹ ਗਿੱਧ ਆਦ ਉੱਡ ਰਹੇ ਹਨ
ਢੋਲ
ਮਦੰਗ ਧੋਤੇ ਬਜ ਰਹੇ ਨੇ ਕੈਸੀਆਂ ਪੰਗ ਬੂਣਾ ਇਸ ਪ੍ਰਕਾਰ ਚ ਨਾਟ ਕਰ ਰਹੀਆਂ ਹਨ ਰਣ ਭੂਮੀ ਨੂੰ ਛੱਡ ਕੇ ਭੱਜੇ ਜਾ ਰਹੇ
ਨੇ
ਉਹ ਤਾਂ ਬੜੇ ਭਾਰੇ ਸੂਰ ਦੇ ਸ਼ਹੀਦ ਹੋ ਰਹੇ ਨੇ ਇੰਦਰ ਦੇ ਘਰ ਭਾਵ ਇੰਦਰਪੁਰੀ ਵਿੱਚ ਵੀ ਖਲਚਲੀ ਮਚ ਗਈ ਹੈ ਇਹ ਹਾਲਤ ਹੋ ਗਈ ਭਾਰੇ ਸਾਸ ਜੀ ਇਉਂ ਤੀਰਾਂ ਦੇ ਨਾਲ ਆਕਾਸ਼ ਸਾਰਾ ਭਰ ਰਿਹਾ ਤੇ ਇਉਂ ਤੀਰ ਉਤਾਹਾਂ ਨੂੰ ਉੱਠ ਰਹੇ ਮਾਨੋ ਸਾਵਣ ਦੀਆਂ ਘੜੀਆਂ ਚੜ ਰਹੀਆਂ ਨੇ ਇਹ ਹਾਲਤ ਹੋ ਰਹੀ ਹੈ
ਬਹਾਦਰ
ਯੋਧੇ ਬਹੁਤ ਤਰ੍ਹਾਂ ਦੇ ਨਾਲ ਕ੍ਰੋਧਵਾਨ ਹੋਏ ਨੇ ਜੋ ਧਨਕ ਨੂੰ ਖਿੱਚ ਕਰਕੇ ਤੀਰ ਛੱਡਦੇ ਹਨ
ਜਿਹਦੇ
ਸਰੀਰ ਨੂੰ ਜਾ ਕੇ ਤੀਰ ਵੱਜਦਾ ਉਹ ਸੂਰਮਾ ਸਵਰਗਵਾਸੀ ਹੋ ਜਾਂਦਾ ਭਾਵ ਕੀ ਵੀ ਮਰ ਜਾਂਦਾ ਵੱਜਦਾ ਨਹੀਂ
ਜਿਹਦੇ
ਉੱਚੇ ਉੱਚੇ ਅੰਗ ਟੁੱਟ ਰਹੇ ਡਿੱਗ ਰਹੇ ਨੇ ਕਿਧਰੇ ਤੀਰ ਤਲਵਾਰਾਂ ਦੇ ਸੁੰਦਰ ਰੰਗ ਦਿਸ ਰਹੇ
ਨੇ
ਕਿਧਰੇ ਰਥਾਂ ਦੇ ਚੌਰ ਆਦਿ ਕਿਧਰੇ ਸਾਸ ਸੁਭਾ ਯੋਧਿਆਂ ਦੇ ਕੱਪੜੇ ਡਿੱਗੇ ਪਏ ਕਿਧਰੇ ਚਮਤਕਾਰ ਛੇਲੇ ਬਰਛੇ ਹਨ, ਕਿਧਰੇ ਸਲਾਹ ਸੰਦੂਆਂ ਉੱਠੀਆਂ ਪਈਆਂ, ਇਹ ਹੱਥ ਜੁਦ ਭੂਮੀ ਵਿੱਚ ਹੋ ਰਹੀ ਹੈ।
ਰਣ ਅੰਗ ਰੰਗ ਤੇ ਆਇਆ ਸਜਣ ਫੂਲ ਕਿਸ ਬਜਾਇਆ ਸਰ,
ਰਣ ਭੂਮੀ ਵਿੱਚ ਜੋਧੇ ਦੇ ਸਰੀਰ ਇਸ ਤਰ੍ਹਾਂ ਮਲੂਮ ਹੁੰਦੇ ਕਿ ਮਾਨੋ ਕੇਸੂ ਦੇ ਫੁੱਲੇ ਡਿੱਗੇ ਹੋਏ, ਤੇ ਇਸ ਪ੍ਰਕਾਰ ਤੋਂ ਕੇਸੂ ਲਾਲ ਹੁੰਦਾ ਹੈ ਤੇ ਇਹ ਉਹ ਸਰੋਣਕ ਲਾਲ ਹੈ, ਖੂਨ ਦਾ ਰੰਗ ਹੈ।
ਇੱਕ ਐਸ ਦੂਜ ਮਰੰਤ ਜਨ ਤੇ ਖੇਲ ਪਾਲ ਬਸੰਤ,
ਇਸ ਤਰ੍ਹਾਂ ਜੁੱਧ ਹੋਏ ਯੁੱਧ ਕਰਦੇ ਹੋਏ ਮਰਦੇ ਨੇ, ਮਾਨੋ ਬਸੰਤ ਵਿੱਚ ਹੋਲੀ ਖੇਡਣ ਵਾਲੇ ਉਹ ਥੱਕ ਗਏ ਨੇ ਹੋਲੀ ਖੇਡਦੇ ਹੋ ਕਿਤੇ ਸੌ ਗਏ ਜਾਣ, ਇਉਂ ਲੱਗਦਾ ਹੈ।
ਇੱਕ ਧਾਏ ਆਏ ਪਰੰਤ ਭਗਵਾਨ ਭਾਵ ਚਲੰਤ,
ਧਾਵਾ ਕਰਕੇ ਪੈ ਜਾਂਦੇ ਤੂੰ ਕਹਿ ਰਹੇ ਤੇ ਪਿੱਛੇ ਨਹੀਂ ਹਟਦੇ,
ਤਤਰਾਸ ਤਤ ਪ੍ਰਹਾਰ ਜਨ ਖੇਲ ਭਾਵ ਤੁਮਾਰ,
ਇਸ ਤਰ੍ਹਾਂ ਕਰਦੇ ਨੇ ਮਾਨੋ ਕਾਗ ਭਾਵ ਹੋਲੀ ਖੇਡ ਰਹੇ ਨੇ।
ਤਾਰਕ ਛੰਦ ਕਲਕੀ ਅਵਤਾਰ ਸਾਵੇਂਗੇ, ਪਟ ਉਗ ਪ੍ਰੋਗ ਗਰਾਵੇਂਗੇ, ਪੌਪਾਂ ਤੁਮ ਸੱਚ ਪ੍ਰਾਰੇਂਗੇ, ਉਗ ਪ੍ਰੋਗ ਸੰਘਾਰੇਂਗੇ।
ਇਉਂ ਕਲਕੀ ਅਵਤਾਰ ਜੀ ਕ੍ਰੋਧ ਪਾਨ ਹੋਣਗੇ, ਸਤਿਗੁਰੂ ਮਹਾਰਾਜ ਕਹਿੰਦੇ ਐਸਾ ਸਮਾਂ ਲਿਆਉਣਾ ਹੈ ਤੇ ਇਹੋ ਕਰਕੇ ਅਵਤਾਰ ਕ੍ਰੋਧਵਾਨ ਹੋ ਕਰਕੇ ਸੂਰਮਿਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਮਾਰ ਸੁੱਟਣਗੇ, ਬਹੁਤ ਤਰ੍ਹਾਂ ਦੇ ਸ਼ਸਤਰਾਂ ਨੂੰ ਮਾਰਨਗੇ, ਬੈਰੀਆਂ ਦੇ ਝੁੰਡਾਂ ਦੇ ਝੁੰਡਾਂ ਨੂੰ ਨਾਸ ਕਰ ਦੇਣਗੇ ਜੀ।
ਸਰਸੇ ਸੁਨਾਹਰ ਛੂਟਾਂਗੇ, ਰਣਰੰਗ ਸੁਰਾ ਸਰ ਛੂਟਾਂਗੇ,
ਬਖਸ਼ੇ ਤੇ ਸਰਾਪ ਤਲਵਾਰਾਂ ਛੱਡਣਗੇ ਤੇ ਯੁੱਧ ਦੇ ਰੰਗ ਵਿੱਚ ਦੇਵਤਿਆਂ ਦੇ ਜੈਤ ਤੇ ਜੁੜ ਜਾਣਗੇ। ਭਾਵ ਕੀ ਆਪ ਕਰੋ ਨਿਰਫੌਜ ਲਾਓ, ਵੀਰਾਂ ਚੇਤੀ ਬੀਜ ਬੰਦ ਹੋਣਾ, ਇਹ ਹਾਲ ਸੁਣੀ ਹੈ। ਇਹ ਪੁੱਤਰ ਕਲਗੀ ਅਵਤਾਰ ਦੀ ਮਦਦ ਤੇ ਦੇਵਤਿਆਂ ਨੇ ਆਦਰ, ਦੇਵਤਿਆਂ ਨੇ ਸਰੀਰ ਧਾਰ ਕੇ ਉਹਨਾਂ ਨੇ ਜੁੜ ਜਾਣੇ ਤੇ ਉੱਧਰ ਦੈਤ ਨੇ ਜਿਹੜੇ ਉਹ ਸੰਤ ਦਰੇਸ਼ ਵੱਲ ਹੋ ਜਾਣੇ। ਇਹ ਯੁੱਧ ਸਾਧ ਸੰਗਤ ਨੂੰ ਛੋਟਿਆਂ ਦੇਸ਼ਾਂ ਦਾ ਯੁੱਧ ਲੱਗਿਆ ਤੇ ਉਹਨਾਂ ਦੇਸ਼ਾਂ ਦਾ ਨਾ ਰਹੇ ਪੂਰੀ ਵੰਡ ਵਾਰ ਹੀ ਲੱਗੇ, ਅਜਿਹੇ ਤੀਸਰੀ ਵੰਡ ਵਾਰ ਸੀ, ਬਹੁਤ ਸਾਰੇ ਲੋਕਾਂ ਨੂੰ ਸੰਸਾ ਹੈ, ਇੱਦਾਂ ਹੀ ਹੁੰਦਾ ਹੈ। ਉੱਧਰ ਜਿਹੜੇ ਦੈਤ ਨੇ ਉਹ ਵੀ ਦਾਤੇ ਹੁੰਦੇ, ਜਦੋਂ ਭਗਵਾਨ ਕੋਈ ਅਵਤਾਰ ਧਾਰਨ ਕਰਕੇ ਆ ਕੇ ਉਹ ਭਲੇ ਵਾਸਤੇ ਧਰਮ ਨੂੰ ਪੈਦਾ ਕਰਦਾ ਹੈ, ਉਸ ਵਾਲੇ ਜਿਹੜੇ ਦੈਤ ਨੇ ਉਹ ਬਿਨਾਂ ਬੁਲਾਏ ਉਹ ਦੂਜੇ ਵੱਲ ਹੋ ਜਾਂਦੇ, ਜਿਹੜੇ ਦੇਵਤੇ ਨੇ ਉਹ ਬਿਨਾਂ ਬੁਲਾਏ ਭਗਵਾਨ ਵੱਲ ਹੋ ਜਾਂਦੇ, ਤੇ ਐਸਾ ਪਹਿਲਾਂ ਵੀ ਹੁੰਦਾ ਹੈ। ਇਹ ਯੁੱਧ ਨੂੰ ਹੋਰ ਵੀ ਮਹਾਨ ਭਿਆਨਕ ਬਣ ਗਿਆ ਜਦੋਂ ਦੇਵਤੇ ਕਲਕੀ ਅਵਤਾਰ ਵੱਲ ਤੇ ਦੈਤ ਉਹ ਸਭ ਤੋਂ ਦੁਸ਼ਮਣ ਹੋ ਗਿਆ। ਇਹ ਯੁੱਧ ਐਸਾ ਹੋ ਗਿਆ
ਸਰਸੇ ਸੁਨਾਹਰ ਝਾਰੇ ਮੁਖ ਮਾਰ ਪਿਆਰ ਪ੍ਰਹਾਰਣਗੇ, ਸਰਸੇ ਸੁਨਾਹਰ ਝਾਰੇ ਮੁਖ ਮਾਰ ਪਿਆਰ ਪ੍ਰਹਾਰਣਗੇ,
ਬਖਸ਼ੇ ਤਲਵਾਰਾਂ ਚਲਾਉਣਗੇ ਉਹ ਮਾਰ ਮਾਰ ਕਹਿ ਕੇ ਬਗਾਦਗੇ ਸ਼ਸਤਰਾਂ ਦੀ ਮਾਰ ਕਰਨਗੇ ਜੀ,
ਜਮ ਘੱਟ ਕਿਰਪਾਨ ਮਿਕਾਰਨਗੇ ਤਰ ਕੋਲ ਸੁਰਾ ਸੁਰ ਝਾੜਨਗੇ।
ਜਮ ਘੱਟ ਸਾਧ ਚਮਕਾਰ ਦਾ ਨਾਮ ਹੈ, ਇਹਨੂੰ ਜਮ ਦੀ ਬਾਹਰ ਕਿਹਾ ਹੈ ਤੇ ਉਸ ਤਰ੍ਹਾਂ ਦੇ ਸਾਧ ਜੀ ਜਿਵੇਂ ਜੜ ਚਿੱਠੀ ਉਤਰੇ ਆਦੇ ਜੜ ਹੁੰਦਾ, ਇਸ ਪ੍ਰਕਾਰ ਚਮਕਾਰ ਨਾਮ ਆਪਣੀ ਤਲਵਾਰ ਕਰਨਗੇ, ਕ੍ਰੋਧ ਕਰਕੇ ਦੇਵਤੇ ਦੇਵਤਾ ਦੇ ਉੱਤੇ ਦੈਤ ਦੇਵਤਿਆਂ ਦੇ ਉੱਤੇ ਸ਼ਸਤਰ ਝਾੜਨਗੇ,
ਰਣ ਲੁੱਟ ਕਾ ਦੁੱਖ ਕਰਾਵੇਂਗੇ,
ਦੋਨੇ ਬਹੁਤ ਹੀ ਪ੍ਰਸੰਨ ਹੋਣਗੇ ਤੇ ਮਨ ਪਾਉਂਦੇ ਸੂਰਮਿਆਂ ਦਾ ਮਾਸ ਪ੍ਰਾਪਤ ਕਰਕੇ ਪ੍ਰੇਤ, ਮਨ ਪਾਉਂਦੇ ਯੋਧੇ ਪਤਨੀਆਂ ਨੂੰ ਪ੍ਰਾਪਤ ਕਰਕੇ ਅਪਛਨਾ, ਇਹ ਪ੍ਰਸੰਨ ਹੋਣਗੇ।
ਝੁੰਡ
ਝਿਗਾੜ ਲੱਗੇ ਹਾਥੀ ਝਿਗਾੜਾ ਮਾਰਦੇ ਹੁੰਦੇ ਆ, ਜਿਹਨਾਂ ਦੀ ਸੁੰਦਰਤਾ ਜਾਣ ਕਰਕੇ ਕਾਲੇ ਪੱਥਰ ਵੀ ਸ਼ਰਮਸ਼ਾਰ ਹੋਣਗੇ।
ਜਸਮੰਤ ਮਹਾਰਾਣ ਟੂਟੇਂਗੇ, ਛੱਤ ਛੱਤਰ ਛਟਾ ਛੱਟ ਟੂਟੇਂਗੇ,
ਦੋਨਾਂ ਨੂੰ ਵੰਡ ਕਰਕੇ ਉਹਨੇ ਭਾਰੇ ਯੁੱਧ ਵਿੱਚ ਜੁੜ ਜਾਣਗੇ ਤੇ ਉਹ ਰਾਜ ਛੱਤਰ ਛੇਤੀ ਉਹਨਾਂ ਦੇ ਹੱਥ ਵਿੱਚੋਂ ਸੁਣ ਜਾਣਗੇ ਜੀ।
ਰਣੰਤ ਨਿਸ਼ਾਨ ਨਿਸ਼ਾਨ ਭੁਰੇ
ਬੜੇ ਯੋਧੇ ਹੱਡੀ ਜਿਹੜੇ ਰਣ ਦੇ ਵਿੱਚ ਉਹ ਰੱਤੇ ਹੋਏ ਫਿਰਨਗੇ ਜੀ।
ਕਰੋਪ ਕਿਰਪਾਨ ਪ੍ਰਹਾਰਾਂਗੇ, ਪਟਕਾਏ
ਪਟਕਾਏ ਸ਼ਸਤਰਾਂ ਨੂੰ ਝਾੜਨਗੇ, ਜ਼ਖਮੀ ਕਰ
ਦੇਣਗੇ, ਕਲਕੀ ਕਲਕੀ ਕਢਾਵੇਂਗੇ,
ਤਲਵਾਰ ਗਹਿਣਿਆਂ ਚੋਂ ਕੱਢ ਕੇ ਹੱਥਾਂ ਵਿੱਚ ਨਚਾਉਣਗੇ, ਕਲਕੀ ਅਵਤਾਰ ਇਸ ਤਰ੍ਹਾਂ ਦੀ ਆਪਣੀ ਸੁੰਦਰ ਕੀਮਤੀ ਜਗਤ ਵਿੱਚ ਵਧਾਉਣਗੇ।
ਧਨ ਲੁੱਟ ਪੁਲਕ ਵਿਖਾਰਾਂਗੇ, ਤਕਦੀਰ ਤਕਦੀਰ ਸੁਬੀਰ ਨਮਾਰਾਂਗੇ,
ਭੂਮੀ ਚ ਲੋਕਾਂ ਦੇ ਉੱਤੇ ਲੋਕਾਂ ਪਲੇਟ ਦੇਣਗੇ, ਬਾਅਦ ਸੂਰਜ ਕੱਟ ਕੱਟ ਕੇ ਇਹੋ ਤੀਰ ਚਲਾਉਣਗੇ ਜੀ।
ਕਣ ਘੁੰਗਰ ਘੋਰ ਘੁਮੱਕਾਂਗੇ, ਅਣਮੋਤਰ ਤੀਰ ਪਲਕਾਂਗੇ,
ਬਹੁਤ ਸਾਰੇ ਲੋਕਾਂ ਦੇ ਘੋਰ ਕੀਰਤੀਆਂ ਨੂੰ ਬੜੀ ਭਿਆਨਕ ਸੁਰ ਦੇ ਨਾਲ ਖੜਕਾਂਗੇ, ਜਿਹਦੇ ਵਿੱਚ ਯੋਧੇ ਤੀਰਾਂ ਨੂੰ ਸਾਧਣਗੇ,
ਜੈ ਤੀਰ ਝੜਾ ਝੜ ਝਾੜਾਂਗੇ, ਤਬ ਤੀਰ ਧੜਾ ਧੜ ਤਾੜਾਂਗੇ,
ਇਹਨਾਂ ਨੂੰ ਕਰਕੇ ਬੈਰੀ ਤਲਾਂ ਨੂੰ ਝੜਾ ਝੜ ਝਾੜ ਦੇਣਗੇ, ਇਹੋ ਨਿਸ਼ਾਨ ਤੱਕ ਕਰਕੇ ਬੈਰੀ ਨੂੰ ਤਾੜ ਤਾੜ ਕਰਕੇ ਤੀਰਾਂ ਦੇ ਨਾਲ ਝਾੜਨਾ ਕਰਨਗੇ।
ਬਾਦਲ ਸੀਰਤ ਕੂਟਾਂਗੇ, ਤਾਂ ਕਿਸਨੇ ਇੱਕ ਝੂਟਾਂਗੇ,
ਧੋਗੇ ਰੱਥਾਂ ਦੇ ਨਾਲ ਰੱਥਾਂ ਨੂੰ ਉਹ ਵੀ ਤਾਸੇ ਪਰ ਸੁੱਟਣਗੇ, ਇਹਨਾਂ ਦੇ ਕੇਸਾਂ ਨੂੰ ਫੜ ਕੇ ਯੋਧੇ ਝੁੱਲਾਂ ਨੂੰ ਝੁੱਲਣ ਦੇ ਭਾਰ,
ਲੱਤਾਂ ਨੂੰ ਮੁਸਤ ਪਰਹਾਰਾਂਗੇ, ਰਣਦਾਤਨ ਕੇਸਨ ਪਾਰਾਂਗੇ,
ਜਦੋਂ ਹੱਥਾਂ ਵਿੱਚ ਸ਼ਸਤਰ ਨਹੀਂ ਰਹਿਣਗੇ, ਲੱਤਾਂ ਬੈਰੂ ਲੱਤਾਂ ਮੁੱਕੀਆਂ ਦੇ ਨਾਲ ਹੀ ਮਾਰ ਸੁੱਟਣਗੇ, ਯੁੱਧ ਵਿੱਚ ਇਹਨਾਂ ਦੇ ਦੰਦਾਂ ਦੇ ਕੇਸਾਂ ਨੂੰ ਆਦ ਨੂੰ ਪੁਰ ਸੁੱਟਣਗੇ,
ਹੌਣੇ ਅਨੀਨ ਸੁਧਾਰਾਂਗੇ, ਕਰਪਾਣ ਕਿਰਪਾਣ ਸੰਭਾਲਣਗੇ,
ਅਰਣੇਸ ਰਾਜਾ ਅਨੀਸ ਨਾ ਹੋਏ ਫੌਜ ਦਾ, ਧਰਤੀ ਦੇ ਰਾਜਾ ਸੈਨਾ ਨੂੰ ਠੀਕ ਕਰ ਦੇਣਗੇ, ਹੱਥ ਵਿੱਚ ਤੀਰ ਦੇ ਤਲਵਾਰਾਂ ਨੂੰ ਫੜ ਲੈਣਗੇ,
ਜਦੋਂ ਭਾਵਣਗੇ ਪਾਵਣਗੇ,
ਸੋਲਾਂ ਪਾਸਿਆਂ ਤੋਂ ਕਰਨਗੇ ਯੁੱਧੇ, ਇਹਦੇ ਵਿੱਚ ਸਾਥੀ ਬੜਾ ਭਾਰੀ ਸੁੰਦਰ ਮੰਦਰ ਲਿਆਉਣਗੇ,
ਸੁਣਨ ਅੰਕ ਕਿਰਪਾਨ ਚੜਕੇਗੀ, ਚੜਨ ਅੰਕ ਸੰਤੋਸ਼ ਜੋਤ ਨੱਚੇਗੀ,
ਹੁਣ ਸਤਿਗੁਰੂ ਮਹਾਰਾਜ ਲਿਖਦੇ ਨੇ ਵੀ ਇਹਨਾਂ ਦੀਆਂ ਆਵਾਜ਼ਾਂ ਕੈਸੀਆਂ ਪਾਉਣਗੀਆਂ, ਚੜਨ ਅੰਕ ਕਿਰਪਾਨ ਛਿੜਕੇਗੀ, ਛੜ ਛੜ ਕਰਦੀ ਹੋਈ ਤਲਵਾਰ ਛਿੜਕੇਗੀ, ਮਹਾਰਾਜ ਕਹਿੰਦੇ ਜੇ ਆਵਾਜ਼ ਆਊ ਕਿਰਪਾਨ ਦੀ, ਚਰਚਣ ਕਰਦੀਆਂ ਹੋਈਆਂ ਸੰਜੋਗਾਂ ਜਿਹੜੀਆਂ ਉਹ ਝੜ ਜਾਣਗੀਆਂ, ਭਾਵ ਟੁੱਟ ਕੇ ਹੇਠਾਂ ਡਿੱਗਣਗੀਆਂ,
ਕਰਨ ਅੰਕ ਕਰਨ ਅੰਕ ਧਾਰ ਨੱਚੇਗੇ,
ਕਿਣਵਣ ਕਿਣਵਣ ਕਰਦੀ ਹੋਈ ਲਾਉਂਦੀਆਂ ਬੂੰਦਾਂ ਵਰਗਾ ਵਰਸਾਏਗੀ, ਇਸ ਤਰ੍ਹਾਂ ਯੁੱਧ ਵਿੱਚ ਰੰਗੇ ਹੋਏ ਯੋਧਿਆਂ ਦੀ ਹੋਲੀ ਨੱਚਾ ਰਹੀ ਹੈ,
ਮੂਰਤ ਸਾਨੂੰ ਨੱਚੇਗੀ, ਜਿਹੜੇ ਧੂਰ ਧਾਰ ਰੰਗ ਨੱਚੇਗੀ,
ਇਹ ਦੋਨਾਂ ਪਾਸੇ ਤੋਂ ਵਰਸੇ ਜੰਗ ਦੇ ਵਿੱਚ ਆ ਕੇ ਸਾਹ ਸੁਖੀ ਨੱਚਣਗੇ, ਸ਼ਿਵ ਜੀ ਧੁੰਦਲੇ ਰੰਗ ਦੇ ਵਿੱਚ ਆ ਕਰਕੇ ਰੱਜ ਜਾਏਗਾ, ਸ਼ਿਵ ਜੀ ਰੁੰਡ ਮਾਲ ਬਣਾਉਣ ਦੀ ਖੁਸ਼ੀ ਦੇ ਉੱਠ ਕੇ ਨਾਚ ਕਰੇਗਾ,
ਕਰਵਾ ਕਟੀ ਕਟਾਰੀ ਵੱਜੇਗੀ, ਕਰਤਾ ਮੰਗਾਂ ਸੁਝੇਗੀ,
ਇਹ ਭਾਵ ਹੈ ਉਹਨਾਂ ਦੇ ਪੈਰਾਂ ਦੇ ਨਾਲ ਧੂੜ ਕੁੱਡੂ ਪਿੱਛੇ ਭਾਵ ਸੀ, ਰਣ ਧੂੜ ਧੁੰਦੀ ਕਰ ਦੇਣਗੇ, ਉਹਦੇ ਉੱਤੇ ਸਾਸ ਨਹੀਂ ਪਊ, ਉਹ ਲੋਕਾਂ ਦੇ ਲੋਕਾਂ ਦੇ ਉੱਤੇ ਇਹ ਮਿੱਟੀ ਆਦਿ ਲੜਦਾ ਘੱਟਾ ਪਏਗਾ, ਤਲਵਾਰਾਂ ਤੇ ਕਟਾਰਾਂ ਜਿਹੜੀਆਂ ਬੜੇ ਜ਼ੋਰ ਨਾਲ ਵੱਜਣਗੀਆਂ, ਕਿਉਂ ਮਲੂਮ ਹੋਏਗਾ ਮਨੋ ਸਾਵਣ ਜਾਂ ਘਟਾ ਹੀ ਵੱਜਣਗੀਆਂ, ਇਹ ਹਾਲ ਹੋ
ਰਿਹਾ ਹੈ, ਤੂੰ ਹੋਰ ਤੁਰੰਤ ਨਚਾਵੇਂਗੇ,
ਕ੍ਰੋਧ ਨਾਲ ਦੰਦ ਪੀਸਣਗੇ, ਦੋਹਾਂ ਪਾਸਿਆਂ ਦੇ ਜਿਹੜੇ ਯੋਧੇ ਨੇ ਉਹ ਵੀਰ ਰਾਤ ਵਿੱਚ ਆ ਕਰਕੇ ਦਾਸ ਜੀ ਐਸਾ ਕਰਨਗੇ, ਤੇ ਸੂਰਮੇ ਕ੍ਰੋਧ ਦੀ ਦੰਦ ਪੀਂਦੇ ਹੋਏ ਦੋਹਾਂ ਪਾਸਿਆਂ ਯੋਧੇ ਘੋੜੇ ਨਚਾਉਣਗੇ, ਰਣ ਵਿੱਚ ਕਮਾਣਾ ਤੇ ਚੀਰ ਛੱਡਣਗੇ,
ਬਾਣ ਕਮਾਣਾ ਛੋੜਾਂਗੇ, ਸੁਨਾਮਨ ਖੋੜਾਂਗੇ,
ਉਹਨਾਂ ਦੇ ਸੰਜੋਆਂ ਨੂੰ ਖੋੜ ਦੇਣਗੇ, ਹੈ ਘੋੜੇ ਤੇ ਇਹ ਤਾਂ ਕਿ ਸਦਾ ਉਹਦੇ ਸੁਨੋਹਾ ਆਦਿ ਨੂੰ ਭਰ ਲੈਣਗੇ, ਰਣਬਾਣ ਕਮਾਣ ਛੋੜੇਗੇ, ਜਦੋਂ ਆਪਣੇ ਤੀਰਾਂ ਨੂੰ ਛੱਡਣਗੇ ਨਾ, ਇਸ ਪ੍ਰਕਾਰ ਉਹਦੀ ਹਾਲਤ ਕਰ ਦੇਣਗੇ, ਕਲ ਚਾਰ ਨੂੰ ਤੋੜ ਦੇਣਗੇ, ਕਾਲੀ ਘਟਾ ਵਾਂਗੂ ਘੁਮਾਉਂਦੀਆਂ ਹੋਈਆਂ ਫੌਜਾਂ ਇੱਕ ਦੂਜੇ ਦੇ ਨੇੜੇ ਢੁੱਕ ਗਈਆਂ, ਦਸੋ ਦਸਾਂ ਯੋਧਿਆਂ ਦੇ ਮੂੰਹ ਮਾਰ ਲਓ ਮਾਰ ਲਓ, ਇਹ ਬੋਲਣਗੇ,
ਮੁਖਬਾਲ ਮਹਾਸੁਰ ਬੋਲਣਗੇ, ਜਿਤਨ ਤਿੰਕੇ ਦੰਦ ਬੋਲਣਗੇ,
ਬੜੀ ਉੱਚੀ ਆਵਾਜ਼ ਨਾਲ ਮਾਰ ਲਓ ਮਾਰ ਲਓ ਉਹ ਬੋਲਣਗੇ, ਯੋਧੇ ਸੋਨੇ ਦੇ ਪਹਾੜ ਸਮੇਰ ਪਰ ਵਾਂਗੂ ਕੱਚਾ ਦੇ ਖੜੇ ਦਿਸਣਗੇ, ਆਪੋ ਆਪਣੀ ਜਗ੍ਹਾ ਤੋਂ ਪਿੱਛੇ ਨਹੀਂ ਹਟਣਗੇ,
ਹਾਈਕੋਰਟ ਮੱਜੀ ਗੱਜ ਬੁੱਝਾਂਗੇ, ਕੰਪੋਰਟ ਪਹਾੜ ਗੱਜ ਬੁੱਝਾਂਗੇ,
ਰੋਲਾ ਘੋੜੇ ਹਾਥੀ ਹਾਥੀਆਂ ਦੇ ਸਵਾਰ ਸ਼ਹੀਦ ਹੋ ਜਾਣਗੇ, ਕਰੋੜਾਂ ਕਰਕੇ ਕਿਵੇਂ ਕਹਾ ਮਹਾਰਾਜ ਹੁੰਦੇ, ਕਿੱਥੋਂ ਤੱਕ ਜਾਣੇ ਜਾਣਗੇ ਜੀ,
ਗਣ ਦੇਵ ਅਦੇਵ ਨਿਹਾਰਾਂਗੇ, ਜੈ ਸੰਤਨ ਨੰਦ ਪੁਕਾਰਾਂਗੇ,
ਜਿਹੜੇ ਗਣ ਦੇਵ ਦੇ ਤਹਿਤ ਦੇਵ ਕਰਕੇ ਉੱਚੀ ਸੁਰ ਦੇ ਨਾਲ ਜੈ ਜੈਕਾਰ ਬੋਲਣਗੇ,
ਜਦ ਬੈਰ ਕਪਾਨ ਸੁਣਾਵਾਂਗੇ, ਰਣ ਰੰਗ ਉਸ ਮੱਖਣ ਹਰਾਵੇਂਗੇ।
ਤੇ ਇਸ ਪ੍ਰਕਾਰ ਮੱਖਣ ਧਰਤ ਵਾਂਗ ਸ਼ੋਭਾ ਪਾਉਣਗੇ, ਯੁੱਧ ਦੇ ਸਮੇਂ ਚ ਰੰਗ ਬਿਰੰਗੇ ਝੰਡੇ ਝੂਲਣਗੇ। ਜਗਤ ਦਾ ਕਾਰਨ ਰੂਪ ਸੰਸਾਰ ਦਾ ਕਾਰਨ ਨੂੰ ਵੀ ਆਪ ਅਤੇ ਕਾਰਜ ਨੂੰ ਵੀ ਆਪ। ਇਹ ਪ੍ਰਕਾਰ ਜੋ ਸ਼ਬਦ ਨੂੰ ਧਾਰਨ ਵਾਲਾ ਜਾਂ ਕਾਰਨ ਹੈ, ਹੈ ਧਾਰਨ ਹੈ। ਕਾਰਨ ਤੇ ਕਾਲ ਭਾਵ ਸੰਬੰਧ ਦੱਸਦਾ ਸੀ ਧਰਮ ਸ਼ਾਸਤਰ ਨੂੰ ਲਿਖਿਆ ਤੇ ਇਉਂ ਇਹ ਦੋ ਕਾਰਨ ਮੰਨੇ ਆ ਜਿਹਦੇ ਵਿੱਚੋਂ ਜਗ ਦਾ ਜਿਹੜਾ ਸਾਧ ਸੀ ਉਹ ਪਰਮੇਸ਼ਵਰ ਵਾਹਿਗੁਰੂ ਹੈ। ਇੱਕ ਨਿਮਿਤ ਕਾਰਨ ਹੁੰਦਾ, ਇੱਕ ਉਪਾਦਾਨ ਕਾਰਨ ਹੁੰਦਾ, ਦੋ ਕਾਰਨ ਹੁੰਦੇ ਨੇ। ਜੇ ਕਾਰਨ ਭਾਵ ਆ ਗਿਆ ਨਾ, ਜਾਂ ਕਾਰਨ ਹੈ, ਕਾਰਨ ਕੀ ਉਪਾਦਾਨ ਕਾਰਨ ਤੇ ਉਪਾਦਾਨ ਕਾਰਨ ਸਾਧ ਜੀ ਉਸਨੂੰ ਕਹਿੰਦੇ ਹੈ। ਜਿਵੇਂ ਮਿੱਟੀ ਤੋਂ ਘਵਿਆਰ ਜਿਹਨਾਂ ਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਲੈਂਦੇ, ਗੁੰਨ ਕੇ ਵਿੱਚ ਚੱਕ ਡੰਡਾ ਘਵਿਆਰ ਪਾਣੀ ਸਾਰੀਆਂ ਚੀਜ਼ਾਂ ਮਿਲਦੀਆਂ, ਉਦੋਂ ਬਾਅਦ ਉਹਦੇ ਭਾਂਡੇ ਬਣਦੇ। ਹੁਣ ਇੱਥੇ ਦੋ ਚੀਜ਼ਾਂ ਹੋ ਗਈਆਂ, ਜਿਹੜਾ ਭਾਂਡਾ ਬਣਿਆ ਨਾ ਉਹਦਾ ਨਿਮਿਤ ਕਾਰਨ ਤਾਂ ਬਣ ਗਿਆ ਘਵਿਆਰ, ਜਿਹੜਾ ਉਪਾਦਾਨ ਕਾਰਨ ਹੈ ਉਹ ਹੈ ਮਿੱਟੀ। ਇੱਥੇ ਦੋ ਕਾਰਨ ਬਣਦੇ, ਜੇ ਘਵਿਆਰ ਨਾ ਹੁੰਦਾ ਤਾਂ ਨਹੀਂ ਘੜਾ ਬਣਦਾ, ਮਿੱਟੀ ਪਈ ਰਹਿੰਦੀ ਉਸੇ ਤਰ੍ਹਾਂ। ਘਵਿਆਰ ਹੁੰਦਾ ਮਿੱਟੀ ਨਾ ਹੁੰਦੀ ਘੜਾ ਤਾਂ ਨਹੀਂ ਬਣਦਾ। ਇੱਕ ਨਿਮਿਤ ਕਾਰਨ ਹੋ ਗਿਆ, ਇੱਕ ਉਪਾਦਾਨ ਕਾਰਨ ਹੋ ਗਿਆ। ਹੁਣ ਕਾਰਨ ਦੀ ਗੱਲ ਹੈ, ਦਾਸ ਸਾਹਿਬ ਜੀ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਹੁਣ ਇੱਕ ਸਾਹ ਸੁਣੀ, ਆਮ ਸਾਡੀ ਰਵਾਇਤ ਹੈ ਪੰਜਾਬੀਆਂ ਦੀ ਵੀ ਕੱਲ ਦੇ ਮੂਹਰੇ ਚੋਏ ਹੁੰਦੇ ਆ ਇੰਨੀਆਂ ਜਿਹੀਆਂ ਗੱਲਾਂ, ਇੱਕ ਇੱਕ ਤੁਕਸ ਬੋਲਣ ਵਾਲੀ ਨੇ, ਪਰ ਮਜ਼ਬੂਰੀ ਹੈ ਤੇ ਥੋੜ੍ਹੀ ਜਿਹੀ ਰੁਚੀ ਪੈਦਾ ਕਰਨ ਵਾਸਤੇ ਤਾਂ ਤੇ ਬਿਲਕੁਲ ਬੇਰੁਖੀ ਨੇ ਬਣ ਜਾਂਦੀ ਤੇ ਗੱਲ ਇਸ ਕਥਾ ਨਾਲ ਵੀ ਜੁੜੀ ਹੈ। ਕਾਰਨ ਦੀ ਗੱਲ ਹੈ, ਹੁਣ ਜਿਹਨੇ ਸੁਣਿਆ ਨਹੀਂ ਵੀ ਉਪਾਦਾਨ ਕਾਰਨ ਕੀ ਹੈ, ਉਪਰੀ ਗੱਲ ਵੀ ਉਪਾਦਾਨ ਕੀ ਹੁੰਦਾ, ਨਿਮਿਤ ਕਾਰਨ ਕੀ ਹੁੰਦਾ, ਸਰਲ ਜੀ ਭਾਸ਼ਾ ਹੈ, ਸਰਲ ਜੀ ਗੱਲ ਹੈ, ਸਰਲ ਜਿਹਾ ਪ੍ਰਮਾਣ ਹੈ ਜਿਹਦੇ ਨਾਲ ਆਪਾਂ ਦੋਨੇ ਗੱਲਾਂ ਸਮਝ ਲੈਂਦੇ। ਹੁਣ ਇੱਥੇ ਗੱਲ ਬਣ ਗਈ ਹੈ ਕਿ ਜੇ ਉਹ ਪ੍ਰਮਾਤਮਾ ਜਗਤ ਦਾ ਕਾਰਨ ਹੈ, ਕਿਆ ਉਪਾਦਾਨ ਕਾਰਨ ਹੈ, ਕਿਆ ਨਿਮਿਤ ਕਾਰਨ ਹੈ। ਜੇ ਉਹਨੂੰ ਕਹਿ ਦਈਏ ਵੀ ਉਹ ਜਿਵੇਂ ਗਿਆਨੀ ਜਿਤ ਸਿੰਘ ਦੇ ਨਾਲ ਬੜਾ ਭਾਰੀ ਆਪਣੇ ਨੂੰ ਵਿਦਵਾਨ ਪਾਉਣ ਵਾਲਾ ਦਇਆ ਕਰਦੀ ਕੋਈ ਪਾਇਆ ਲਾਹੌਰ ਦੇ ਅੰਦਰ, ਉਹ ਨਿਆਂ ਸ਼ਾਸਤਰ ਦਾ ਪੰਡਿਤ ਸੀ, ਹਰ ਕਾਵਿ ਇੱਕੋ ਗੱਲ ਉਹ ਕਹਿ ਬੈਠਿਆ ਵੀ ਸੰਸਾਰ ਦੇ ਅਣੂ ਤਾਂ ਪਹਿਲੇ ਹੁੰਦੇ ਨੇ, ਉਹਨਾਂ ਨੂੰ ਜੋੜ ਕੇ ਪਰਮਾਤਮਾ ਸ੍ਰਿਸ਼ਟੀ ਪੈਦਾ ਕਰ। ਗਿਆਨੀ ਕਹਿੰਦੇ ਵੀ ਤੇਰਾ ਮਤਲਬ ਇਹ ਹੈ ਵੀ ਇੱਟਾਂ ਵੀ ਪਹਿਲੇ ਸੀ, ਸਿਮੈਂਟ ਵੀ ਪਹਿਲੇ ਸੀ, ਸਮਾਨ ਪਹਿਲੇ ਸੀ ਤੇ ਮਿਸਤਰੀ ਨੇ ਆ ਕੇ ਮਕਾਨ ਬਣਾ। ਕਹਿੰਦਾ ਵੀ ਇੱਟਾਂ ਦਾ ਕਰਤਾ ਤਾਂ ਹੋਇਆ, ਉਹਨੂੰ ਕਰਤਾ ਕਰਕੇ ਕਹਿੰਦਾ ਤੂੰ ਪਰਮਾਤਮਾ ਨੂੰ ਜਸਾਇਆ ਤਾਂ ਪਹਿਲੀ। ਹੁਣ ਗੱਲ ਸੀ ਉੱਥੇ ਗਿਆਨ, ਇਹਨੂੰ ਬਿਲਕੁਲ ਸਪਸ਼ਟ ਕਰਨਾ, ਜੇ ਉਹ ਗਿਆਨ ਸ਼ਾਸਤਰ ਪੜ੍ਹਿਆ ਤਾਂ ਬਿਮਾਰ ਨੂੰ ਸੁਧਾਰ, ਉਹ ਨਿਆਂ ਸ਼ਾਸਤਰ ਦਾ ਫਰਕ ਸੀ ਤੇ ਉਹਦੇ ਸਾਥ ਨੇ ਗਿਆਨੀ ਜਿੱਥੇ ਨੇ ਜਿੱਤ ਪ੍ਰਾਪਤੀ। ਹੁਣ ਕਾਰਨ ਦੋ ਹੁੰਦੇ, ਨਿਮਿਤ ਉਪਾਦਾਨ। ਹੁਣ ਨਿਮਿਤ ਕਾਰਨ ਉਪਾਦਾਨ ਕਾਰਨ ਉਹ ਹੁੰਦਾ ਜਿਹੜਾ ਉਸੇ ਰਾਹੀਂ ਬਦਲ ਕੇ ਦੂਜਾ ਰੂਪ ਬਣ ਜਾਂਦਾ। ਮਿੱਟੀ ਸੀ, ਘੜੇ ਦਾ ਰੂਪ ਧਾਰਨ ਕਰਦਾ, ਘੜਾ ਬਣ ਕੇ ਵੀ ਮਿੱਟੀ ਹੁੰਦਾ, ਉਹਨੂੰ ਕਹਿੰਦੇ ਉਪਾਦਾਨ ਕਾਰਨ। ਜਿਹੜਾ ਨਿਮਿਤ ਕਾਰਨ ਇਹ ਸਾਥ ਜੀ ਉਹ ਕਾਰਨ ਤੋਂ ਅਲੱਗ ਹੁੰਦਾ, ਪਰੇ ਰਹਿ ਕੇ ਘੜਦਾ। ਕਹਿੰਦੇ ਦੱਸੋ ਵੀ ਰੱਬ ਕੀ ਕਾਰਨ ਹੈ, ਜੇ ਤੇ ਕਾਰਨ ਦੀ ਗੱਲ ਹੈ ਜਾਂ ਉਪਾਦਾਨ ਕਾਰਨ ਹੈ, ਨਿਮਿਤ ਕਾਰਨ ਕਿਹੜਾ ਕਾਰਨ ਹੈ। ਸਾਥ ਜੀ ਇਹ ਦੋਨੇ ਕਾਰਨ ਪਰਮਾਤਮਾ, ਦੋਨੇ ਕਾਰਨ ਨੂੰ ਆਪ। ਹੁਣ ਉਹਦੇ ਲਈ ਸ਼ੰਕਾਵਾਦੀ ਕਹਿੰਦਾ ਵੀ ਪ੍ਰਮਾਣ ਦੇ ਇਹਨੂੰ ਸਿੱਖਾ, ਜੇ ਦੋਨੇ ਤਾਂ ਕਿਵੇਂ। ਮਕੜੀ ਆ ਦਾਸ ਜੀ, ਮਕੜੀ ਜਿਸ ਵੇਲੇ ਜਾਣਾ ਕਰਦੀ ਹੈ ਉਹ ਸੂਤ ਚ ਤੋਂ ਜਾ ਕੇ ਭਰਾਵਾਂ ਦੀ ਲੈ ਚਾਹੁੰਦੀ, ਮੈਨੂੰ ਸੂਤ ਦਿਓ ਮੈਂ ਜਾਣਾ ਬੋਲਾਂ। ਉਹਦੇ ਮੁੱਖ ਦੇ ਮੂੰਹ ਦੇ ਵਿੱਚੋਂ ਲੇਸ ਦਾ ਥੁੱਕ ਜੇ ਪੈਂਦਾ ਆਪ ਕਰਦੀ, ਉਹ ਧਾਗੇ ਵੀ ਆਪ ਮੂੰਹ ਤੋਂ ਪੈਦਾ ਕਰਦੀ ਤੇ ਬੁੰਦੀ ਵੀ ਆਪ ਹੀ ਆ। ਹੁਣ ਜਾਏ ਦਾ ਉਪਾਦਾਨ ਕਾਰਨ ਵੀ ਮਕੜੀ ਤੇ ਨਿਮਿਤ ਕਾਰਨ ਵੀ ਮਕੜੀ, ਦੋਨੇ ਕਾਰਨ ਆਪ। ਇਸੇ ਤਰ੍ਹਾਂ ਜੋ ਵਹਿਮ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਗ ਕਾਰਨ ਹੈ, ਉਹ ਸੰਸਾਰ ਦਾ ਨਿਮਿਤ ਕਾਰਨ ਵੀ ਆਪ ਹੈ ਤੇ ਉਪਾਦਾਨ ਕਰਨ ਵੀ ਆਪ ਹੈ। ਉਹ ਤੋਂ ਬਿਨਾਂ ਹੋਰ ਕੋਈ ਨਹੀਂ, ਸੰਸਾਰ ਨੂੰ ਕਰਨ ਵਾਲਾ ਆਪ ਹੈ, ਹੈ ਧਾਰਨ ਹੈ ਜੋ ਸ਼ਸਤਰਾਂ ਨੂੰ ਵੀ ਧਾਰਨਾ। ਪਰਮੇਸ਼ਰ ਸ਼ਸਤਰ ਧਾਰੀ ਹੈ, ਸ਼ਸਤਰਾਂ ਜਿਹੜਾ ਪਿਆਰ ਕਰਨ ਵਾਲਾ ਹੈ,
ਮਨਮੋਹਨ ਹੈ, ਤੁਮ ਸੋਹਣ ਹੈ, ਤਪਨ ਹੈ, ਤੁਮ ਜਪਨ ਹੈ।
ਇਹ ਦੇਖੋ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰਦੇ ਚਾਹੇ ਯੁੱਧ ਦੀ ਗੱਲ, ਜਾਲ ਦੇ ਵਿੱਚ ਜਿਹੜੀ ਸੂਈ ਹੁੰਦੀ ਹੈ ਜੋ ਜਿਵੇਂ ਧੂੰ ਵੱਲ ਨੂੰ ਰਹਿੰਦੀ ਹੈ, ਇੱਕ ਪਾਸੇ ਨੂੰ ਉਹ ਤੋਂ ਪਤਾ ਲੱਗਦਾ ਜਾਲ ਚ ਪਾਸੇ, ਜ جہاں چارے دشا گم جائے سویترے ہو برہم دیتا چاہے جد کی گل کر رہا ہے وہ برہم کار بل گنتی جہی ہے دھرتی روپی سوئی برہم کار بنی رہتی ہے برہم بل رہتی جد کی گل کرتے کرتے پرماتما کی گل کر لگ کہ پرماتما کہتا ہے جگ کارن ہے تارن ہے من موہن ہے جگ سوئن ہے جو من نو موہن کار ہے جو پوتر ہے جو بڑا سونا ہے
پورن ہے تپن ہے جگ جاپن ہے
لہریاں دے لئی کچھ دین والا جگ دے اتنے جپیا جان والا ہے بس وہی ہے کلا جپن یوگ اور کوئی جپن یوگ نہیں ہے
تن پورن ہے چورن ہے کرکن ہے ترکن ہے
جو کرن نو پورا کرن والا جو ویری نو چورن کرن والا ہے جو کرشتو کیرا کی ورتا کرنے والا تو بیری نو کھچ لین والا
موہن ہے جگ سوہن ہے من پاون ہے تن ساون ہے
جو ساس جی کیا موہن ہے کرشن روپ ہو کر کے جڑا ساس جی استری موہ لینا سی سونی سپ والا ہے جو ساس کے بدلا کے باہر من پاؤن والا موہن موہن جی امن موہن سندرتا تو بھاو ہے سب کے دل چرا رہتا ہے
پکن ہے جد پکن ہے جد آنن ہے سن پانن ہے
جو سنسار کا پکن کی یہ کہنا ہے جو داتا کی پالنا کرنے والا ہے جو چندرما سمان شیت تے سورج سمان تیز والا بھی ہے نمو سور سورج نمو چندر چندر ایسا ہے نمسکار ہے جاپ چار سے جیسا پہلا ستگرو نے بتایا ہے
کاون ہے سدگاون ہے کن تورن ہے من سمورن ہے
جو لہریا نو بار والا جو سن دین والا ہے جو بدلا دے کرن والا ہے جو مورا دے سمان گند سن کے پرسن ہون والا ہے سارے دے وچ او برہم کار اے نو ساتھ دی بے چندر دی شکتی ہوندی ہے برہم دیوتے دی درشٹی دا ورنن ہے بے کہہ رہا جتر جتر منو جاتی تتر تتر برہم دشکار کی برہم دیوتے کی درشٹی جتنے جتنے جاتی ہے برہم نو بھی سکھ دوئی چیز ہے کہ گرہن کر یہ دشم سات دے دے ہر کا روپ ہے ہر روپ لگ جاتا ہے انہوں نے خوراک ہی بن جاتی ہے انہوں نے سماعت یہ ہوتی ہے ساری جگہ برہم برہم ہے ہر وقت وہ سماعت لگی ہوئی انہوں نے استری استری نہیں دیتی پرش پرش کو دیتا بچہ بچہ نہیں دیتا انہوں نے برہم روپ کر کے دیتا سارا جی جمان کے بچے سماعت ایک دوست ہے نہ کارتا ہے نہ واد ہے نہ پاٹ پاٹ ہوا وہ اکھنڈ سمادھی کر دیتے ہیں اس پرکار ہے جو
جتیندر ہے پرماتا ہے پر دکھن ہے اور دکھن ہے
جب کا ایشور ہے کرپا کا آکر نام ہے کھان کا سنسار کا دکھن روپ ہے گھن بیریوں کی گھن بار ہے
جب سوکت ہے کلیے لوگت ہے جب ساکت ہے جب لاکت ہے
اس لیے انہوں بہت کرن بارا تو سندر سروپ اکھنا دے یہی سندر دے انہوں دیکھ کر کے ہرن بھی شرمندہ ہوں ایسے سندر سروپ والا ہے
ہری پت سے نلنی سر سے کرنا بت کرنا بت ہے سوتر کا کرنی
انہوں نے اکھا کرنا دے ہر سمان کرپا کا آبت سمندر سندر پربھن دھارن والے پوتر مکڑے والے ہیں پرمیشور جی
کل کارن ہے پہو دھارن ہے سن سادت ہے سن لاجت ہے
کل سندرتا کا نام کل سندرتا کا کارن یعنی سندرتا نو جنم دین والے پرماتما سندرتا پیدا ہی پرماتما تو ہوں گی پر لوگوں نے سندرتا کو بھرپور تو گھر ہی مانے سندرتا پرماتما تو جنم لے رہے ہیں کل سندرتا کا کارن سنسار کے کارن والا ہے سب ساجت ہے سرلاجت ہے سندرتا جہاں سور ہے دیوتے تیری سندرتا لے کے آئے میرے پرمیشور سرجندے ہوتے ہیں تیرے ورگا سندر کوئی نہیں ہے دشمن کہو کرنے والا بھگتوں سکھدائک ہے بھگتوں سکھ دین والا جو بندگی کرنے والے پرن نو پورا کرنے والا بیریوں نت سکن والا مردا کر دین والا
ہے دھرتی
نو دھارن والا شبھ کرنی کے کرنے والا کرش نو کھچ کے تیر چلاؤن والا برقا کرن والا ہے
چھٹ چیل پربھا لکھ چند چند لبا چھٹ سو سب سوت ہے تری موت ہے
سندرتا کی کلا چند ہے یوں جاتا ہے میرے چندرما لوگ ہے سندر شاہ شوبا دے رہی ہے جنہوں دے کر کے اس کی موت ہوں گیا
کرن 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 نرسی پربھا سوز منت سبا سبا
لیکن پربھا سبا کا بھاو ہے دھرتی نو ہی لال اور لال رنگ دھارن کیتا ہوا ہے شیر دی پتلی کمر الیکشن ایس طرح کی سندر پربا سو رہی ہے
سنالے کالے سٹ چیل کنے اتروپ سنے
ہر آن والے کا آسرا ਪੈਰੀ ਨੂੰ ਨਾਪ ਕਰਨ ਵਾਲਾ ਬੜਾ ਸੁੰਦਰ ਸੂਰਮਾ ਅਤੇ ਬੜੇ ਸੁੰਦਰ ਸਰੂਪ ਵਾਲਾ ਮਿਲਿਆ ਹੋਇਆ ਹੈ।
ਮਨਮੋਹਕ ਨੇ ਚੁਪ ਸੋਹਤ ਨੇ ਤਲਕਾਰ ਨੇ ਕਰਨਾ ਧਰਮੇ
ਮਨ ਨੂੰ ਮੋਹ ਲੈਂਦੇ ਸੁੰਦਰਤਾ ਨਾਲ ਸੋਭ ਰਿਹਾ ਸੁੰਦਰਤਾ ਦਾ ਕਾਰਨ ਕਿਰਪਾ ਨੂੰ ਧਾਰਨ ਕਰਨ ਵਾਲਾ ਹੈ ਜੀ।
ਰੂਪ ਸੁਨੇ ਦਿਨ ਮੈਨ ਬਣੇ ਤਲੰਤਰਿਤ ਸੋਭ ਹਰੇ
ਇਸ ਪ੍ਰਕਾਰ ਕਦੇ ਬੜੇ ਸੁੰਦਰ ਰੂਪ ਵਾਲਾ ਮਿਲਿਆ ਹੋਇਆ ਮਾਨੋ ਕਾਮਦੇਵ ਦਾ ਹੀ ਬਣਿਆ ਹੋਇਆ ਬੜੀ ਕ੍ਰਾਂਤ ਸੋਭਾ ਧਾਰਨ ਕਰਨ ਵਾਲਾ ਚੰਦਰਮਾ ਦੀ ਸੋਭਾ ਨੂੰ ਵੀ ਚੂਰ ਕਰਨ ਵਾਲਾ ਹੈ।
ਜੋ ਉਪਾਸਕ ਹੈ ਅਰਨਾਸਕ ਹੈ ਦਰਦਾਇਕ ਹੈ ਪ੍ਰਪਾਇਕ ਹੈ
ਪਰਿਵਾਰ ਦਾ ਉਪਾਸਕ ਦਹਿਰਿਆਂ ਨੂੰ ਨਾਸ ਕਰਨ ਵਾਲਾ ਤੇ ਇਸ ਪ੍ਰਕਾਰ ਸਾਥ ਵੀ ਵਰਦਾਇਕ ਹੈ ਆਪਣੇ ਸੰਤਾਂ ਭਗਤਾਂ ਨੂੰ ਵਰ ਦੇਣ ਵਾਲਾ ਪ੍ਰਪਾਇਕ ਹੈ ਤੇ ਜੋ ਪ੍ਰਭੂ ਕੈਸਾ ਹੈ ਤੇ ਜੋ ਪ੍ਰਭੂ ਦਾ ਪਾਇਕ ਸੇਵਕ ਜਿਹੜੇ ਸੇਵਕ ਸਰਮਾਇਆ ਦੀ ਸਾਫ ਵੀ ਉਹਨਾਂ ਦੀ ਲਾਜ ਰੱਖਣ ਵਾਲਾ ਹੈ ਪਰ ਇਹ ਅਵਤਾਰ ਜਿਹੜਾ ਲੜ ਰਿਹਾ ਇਹ ਉਹਦੀ ਸੁਭਾ ਕਰਦੇ ਕਰਦੇ ਉਸ ਵਾਜ ਕਿੱਥੇ ਲੈ ਗਏ ਪਰਮਾਤਮਾ ਦੀ ਸੁਭਾ ਕਰਦੇ ਉਸ ਵਾਜ ਦੇ ਮੁੜ ਕੇ ਲਿਆਉਂਦੇ ਨੇ ਕਹਿੰਦੇ ਪ੍ਰਭੂ ਦਾ ਪਾਇਕ ਸੇਵਕ ਇਹ ਕੌਣ ਹੈ ਕਹਿੰਦੇ ਵੀ ਰੱਬ ਦਾ ਸੇਵਕ ਹੈ ਹੁਣ ਦ੍ਰਿਸ਼ਟੀ ਹੇਠਾਂ ਦੇ ਆਏ ਨੇ ਕਹਿੰਦੇ ਰੱਬ ਦਾ ਸੇਵਕ ਭੇਜਿਆ ਹੋਇਆ ਪਰਮਾਤਮਾ ਦਾ ਨੌਕਰ ਦਾਸ ਹੈ ਉਹਦੇ ਕਾਰਨ ਹੀ ਆਇਆ ਨੇਕ ਜਨਤਾ ਇਹਦੀ ਇਸ ਲਈ ਸਾਥ ਹੁੰਦੀ ਨੇਕ ਕਰਨ ਲਈ ਜਿਹੜੀ ਪਤਾ ਦੀ ਵਿਚਾਰ ਹੈ ਇਹ ਇੰਨੀਆਂ ਬੇਸ ਸੁਰੀਆਂ ਆਵਾਜ਼ਾਂ ਚੱਲੀਆਂ ਤੇ ਕੱਲ ਮੈਂ ਇੱਕ ਹੋਰ ਨਵੀਂ ਗੱਲ ਸੁਣ ਤੇ ਕਿਰਕੇ ਵਾਲੇ ਕਹਿੰਦੇ ਜਿਹੜਾ ਨੇਕ ਕਲੰਕ ਹੈ ਕਹਿੰਦੇ ਉਹ ਸਾਡੇ ਹੀ ਗੁਰੂ ਹੈ ਜਿਹੜਾ ਪ੍ਰਗਟ ਹੋਣਾ ਜੇ ਸਾਡੇ ਗੁਰੂ ਨੇ ਨੇਕ ਕਲੰਕ ਰੂਪ ਦੇ ਵਿੱਚ ਬਦਲ ਜਾਣਾ ਤਬਦੀਲ ਹੋ ਜਾਣਾ ਇਹ ਐਸੀਆਂ ਗੱਲਾਂ ਕਾਰਨ ਭਾਈ ਜੇ ਤੁਸੀਂ ਕਮਜ਼ੋਰ ਹੋ ਇਸ ਗੱਲ ਵਿੱਚ ਹੁਣ ਬੜੇ ਨੇਕ ਕਲੰਕ ਕਿੱਥੇ ਹੋਣਾ ਕਿਵੇਂ ਹੋਣਾ ਇਸ ਗੁਰੂ ਕਿਰਪਾ ਕਰੇ ਇਹ ਜਿਹੜੀ ਕਥਾ ਜਲਦੀ ਹੈ ਭਾਵੇਂ ਥੋੜੀ ਜਿਹੀ ਰੁਚੀ ਮੇਨ ਕਰਦੀ ਹੈ ਸਾਰਿਆਂ ਨੂੰ ਨਹੀਂ ਬਹੁਤ ਸਾਰੇ ਗੁਰੂ ਮਿਲੇ ਹੈ ਰੁਚੀ ਨਾਲ ਬੈਠ ਪਰ ਇਹਦੇ ਵਿੱਚ ਇਹ ਕੁਝ ਜਿਹੜੀ ਉਹ ਰੁਚੀ ਨੂੰ ਪੈਦਾ ਕਰਨ ਵਾਲੀ ਦਿਲਚਸਪ ਕਥਾ ਜਿਹੜੀ ਹੈ ਹੁਣ ਇਹਦੇ ਨਾਲ ਅੱਗੇ ਪਾਉਣ ਵਾਲੀ ਗੁਰੂ ਕਿਰਪਾ ਕਰੇ ਤੇ ਅੱਜ ਤਾਂ ਨਹੀਂ ਤੇ ਸਤਿਗੁਰੂ ਮਹਾਰਾਜ ਨੇ ਹੁਣ ਜਿਹੜਾ ਅੱਗੇ ਪਾਈ ਸੰਗੀਤ ਭਜਨ ਕ੍ਰਿਆ ਛੰਦ ਹੈ ਸੰਗੀਤ ਦਾ ਪਹਿਲਾ ਵਰਣ ਇਹ ਬਹੁਤ ਸਾਰੇ ਬੱਚੇ ਸਾਥ ਨੂੰ ਸੰਗੀਤ ਰਤਨਾਕਰ ਦੇ ਵਿੱਚ ਕੀਤੇ ਹੋਏ ਨੇ ਤੇ ਸੱਪ ਦੀ ਤਰ੍ਹਾਂ ਚੱਲਣ ਵਾਲਾ ਸ਼ਬਦ ਹੁੰਦਾ ਹੈ ਕਿ ਅੰਗਨਾ ਮੈਂ ਸੱਪ ਦਾ ਪ੍ਰਿਆਤਨਾ ਮੈਂ ਜਾਣ ਜਿਹੜਾ ਸ਼ਬਦ ਸੱਪ ਦੀ ਤਰ੍ਹਾਂ ਬਣਦਾ ਵਾ ਬੱਚੋ ਹੁਣ ਇਹ ਇਸੇ ਕਰਕੇ ਅੱਜ ਰੌਣ ਵਾਲੀ ਹੈ ਇਹਨਾਂ ਦੀ ਇਹ ਨਹੀਂ ਬੋਲਣ ਦੇ ਸੀ ਸ਼ਬਦ ਤੇ ਸਤਿਗੁਰੂ ਕਿਰਪਾ ਕਰਨ ਤੇ ਸਤਿਗੁਰੂ ਮਹਾਰਾਜ ਇਹਦੇ ਵਿੱਚ ਐਸੇ ਸ਼ਬਦ ਬਣਦੇ ਹੈ ਹਰ ਇਹਦੇ ਵਿੱਚ ਅੱਗੇ ਚੱਲ ਕੇ ਐਸੇ ਐਸੇ ਔਖੇ ਅਵਸਰ ਆਉਂਦੇ ਹੈ ਹੁਣ ਅੱਜ ਇਹਨਾਂ ਨੇ ਸ਼ਾਇਦ ਪਹਿਲੀ ਵਾਰ ਦੇਖੇ ਮੈਂ ਉਹਨੂੰ ਦਿਖਾਇਆ ਮਾਂ ਪਾਈ ਆ ਦੇਖੋ ਤਿੰਨ ਡਾੜੇ ਇਕੱਠੇ ਹੋਏ ਕਹਿੰਦੇ ਜੀ ਇਹ ਜਦੋਂ ਕਿਵੇਂ ਬੋਲਣਗੇ ਤਿੰਨ ਡਾੜੇ ਇਹ ਹੱਸੀ ਜਾਣ ਉੱਤੇ ਕਹਿੰਦੇ ਵੀ ਜਗਤ ਕਿਵੇਂ ਬੋਲਾਂਗੇ ਮੈਂ ਕਿਹਾ ਭਾਈ ਤਿੰਨ ਤਿੰਨ ਆੜੇ ਤਿੰਨ ਤਿੰਨ ਡਾੜੇ ਤਿੰਨ ਤਿੰਨ ਡਾਣੇ ਤਾਂ ਬੋਲਣੇ ਨੇ ਤੇ ਇਸ ਪ੍ਰਕਾਰ ਹੈ ਤੇ ਸਤਿਗੁਰੂ ਕਿਰਪਾ ਕਰਨ ਭਾਈ ਸ਼ਰਨ ਧਾਰ ਕੇ ਸੁਣੋ ਤੇ ਨਿਆਣੇ ਜਿਹੜੇ ਬੱਚੇ ਨੇ ਉਹਦਾ ਕਹਿਣਗੇ ਵੀ ਬਾਬੇ ਐਂ ਕਰਦੇ ਸੀ ਪਤਾ ਨੀ ਕੀ ਗੱਲ ਕਰਦੇ ਸੀ ਵਾਕਟ ਬਣ ਕੀ ਜਾਕਟ ਬਣ ਜੁਟੇ ਆਹ ਪਤਾ ਨੀ ਕੀ ਬੋਲੀ ਸੀ ਇਹ ਹੁਣ ਪਤਾ ਵਿੱਚੋਂ ਜੈਸੀ ਆਵਾਜ਼ ਸੁਣਨੇ ਲੱਗੀ ਉਹ ਸ਼ਬਦ ਦੇ ਸੁਰਮਿਆਂ ਦੀ ਸੋਧਾ ਕਰ ਰਹੇ ਸੁਣਨਾ ਕਰੋ ਜੀ ਸੰਗੀਤ ਭਲ ਪਿਆ ਛੰਦ
ਵਾਕਟਨ ਤੀਰਨ ਜਗਟਨ ਜੁਟੇ ਚਗਟਨ ਤੀਰਨ ਛਗਟਨ ਜੁਟੇ
ਉਹਦੇ ਜੋਰ ਦੇ ਚੰਦ ਵਿੱਚ ਜੁਟੇ ਪਾੜ ਪਾੜ ਕਰਕੇ ਤੀਰਾਂ ਨੂੰ ਛੱਡ ਰਹੇ ਨੇ ਇਹੋ ਸਾਥ ਜੀ ਛੜਾ ਛੜ ਛੱਡੀ ਜਾਂਦੇ ਨੇ
ਵਾਕਟਨ ਸਵਾਰਨ ਜਗਟਨ ਜੁਜੇ ਚਗਟਨ ਕੋਟੇ ਰਗਟਨ ਜੁਜੇ ਰੁਜੇ
ਆਹਾਰ ਕਰਦਾ ਇਹ ਸੁਰਮਨ ਸੀ ਕਹਿੰਦਾ ਜੋਦੇ ਬੜੇ ਭਾਰੇ ਕ੍ਰੋਧ ਤੁਮਚੇ ਹੋਏ
ਮਗਨਮਨ ਮੰਤਿਓ ਜਗਤਨ ਜੁਦਨ ਜਗਤਨ ਜੋਦਾ ਕਗਨ ਕ੍ਰੋਧਨ
ਬੜਾ ਸਾਰੀ ਜੁਦ ਮਤ ਗਿਆ ਕ੍ਰੋਧਮਾਨ ਹੋ ਗਏ ਮਨ
ਜਗਤਨ ਕਾਂਗਨ ਜਗਤਨ ਤਾਰੇ ਕਗਨ ਜੀਵਨ ਨਗਨ ਉਤਾਰੇ
ਅਕਾ ਮਾਦੇ ਸੂਰਮਿਆਂ ਦੇ ਸੱਤਾਂ ਦੇ ਸੱਤਰ ਲਾ ਚੁੱਕੇ ਹੈ ਮਨ
ਜਗਤਨ ਕੈ ਕੈ ਜਗਤਨ ਜਵਾਨ ਜਗਤਨ ਛੋਰੇ ਕਗਨ ਬਾਣ
ਜਵਾਨ ਕ੍ਰੋਧ ਕਰਕੇ ਜੀਵ ਛੱਡਦੇ ਨੇ ਜਿਨ੍ਹਾਂ ਦੇ ਨਾਲ ਕਈ ਬਾਜੀ ਘੋੜੇ ਮਾਰੇ ਜਾ ਰਹੇ ਨੇ
ਜਗਤਨ ਜੂਜੇ ਕਈ
ਬਾਜੀ ਕਈ ਘੋੜੇ ਮਾਰੇ ਗਏ ਤੇ ਕਈ ਘੋੜੇ ਭੱਜੇ ਫਿਰਦੇ
ਨੇ ਖੂਨੀ ਤੇ
ਜੁੱਧ ਭੂਮੀ ਖੂਨ ਦੇ ਨਾਲ ਰੰਗੀ ਗਈ ਯੋਧੇ ਸ਼ਹੀਦ ਹੋ ਗਏ ਨੇ ਅਤੇ ਕਈ ਬੇਸੁੱਧ ਪਏ ਹਨ
ਅਗਰਬੰਦ ਉੱਠੇ ਕਗਰਬੰਦ ਕੋਟੇ ਜਗਰਬੰਦੇ ਧੋਤੇ
ਉੱਠੇ ਤੇ ਕ੍ਰੋਧ ਕਰਕੇ ਬੈਰੀ ਕਰ ਉੱਤੇ ਧੋਖਾ ਸੁੱਟਦੇ ਨੇ ਆਵ ਲੜਨ ਵਾਸਤੇ ਫੇਰ ਆ ਗਏ ਨੇ
ਲਗਨੰਗ ਨਾਤੇ ਰਗਨੰਗ ਰੁਦਰੰਗ ਭਗਤ ਨੂੰ ਭਾਗੇ ਛਗਨੰਗ ਸੁਦਰੰਗ
ਰੁਦਰ ਜੁੱਧ ਭੂਮੀ ਦੇ ਵਿੱਚ ਨੱਚ ਰਹੇ ਹੈ ਪਰ ਕੈਰ ਜਿਹੜੇ ਸ਼ਹਿਰ ਭੱਜਦੇ ਹਨ
ਜਗਰੰਗ ਦੂਜੇ ਭਗਵੰਤ ਬੀਜਨ ਜਗਰੰਗ ਲਾਗੇ ਭਗਵੰਤ ਤੀਰਨ
ਤੇ ਇਸ ਪ੍ਰਕਾਰ ਕਹਿੰਦੇ ਉਹ ਜੋਧੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਤੀਰ ਵੱਜ ਰਹੇ ਹਨ
ਰਗਰੰਗ ਦੂਜੇ ਭਗਵੰਗ ਸੂਰਨ ਘਰ ਰੰਗ ਭੂਮੀ ਹਗਰੰਗ ਹੂਰਨ ਤਗਰੰਗ ਤੱਕੇ ਜਗਰੰਗ ਸਵਾਨੰ ਮਗਰੰਗ ਮੋਹੀ ਤਗਰੰਗ ਤਾਨੰ
ਤੇ ਇਸ ਪ੍ਰਕਾਰ ਦੇ ਸੂਰਮੇ ਜੰਗ ਦੇ ਵਿੱਚ ਰਗੜੇ ਘੜੇ ਜਿੱਤੇ ਹੋਏ ਅਪਸਰਾ ਪ੍ਰਕਾਸ਼ ਨੂੰ ਕਰਕੇ ਸੋ ਰਹੀਆਂ ਤੇ ਜਵਾਨਾਂ ਨੂੰ ਕੱਟਦੀਆਂ ਤੇ ਉਹ ਕੇ ਸਾਥ ਉਹਨਾਂ ਉੱਤੇ ਭਾਵ ਉਹਨਾਂ ਦੇ ਮਨ ਮੋਹੇ ਗਏ ਵੀ ਜਿਹਨਾਂ ਸੂਰਮਿਆਂ ਨੂੰ ਵੱਧ ਲਈਏ
ਰਗਰੰਗ ਦੇਖੇ ਰਗਰੰਗ ਰੂਪੰ ਭਗਰੰਗ ਪ੍ਰੇਮ ਭਗਰੰਗ ਕੂਪੰ
ਜੋ ਰੂਪ ਵੇਖ ਕੇ ਪ੍ਰੇਮ ਖੂਬ ਚ ਡੁੱਬ ਗਈਆਂ ਹਨ ਉਹ ਇਸ ਪ੍ਰਕਾਰ ਤੇ ਸਾਧ ਨੂੰ ਪਾਗਲ ਦਾ ਪ੍ਰੇਮ ਪਾਗਲ ਦਾ ਕੂਪੰ ਖੂਹ ਦੇ ਵਿੱਚ ਭਾਵ ਪ੍ਰੇਮ ਦੇ ਖੂਹੇ ਚ ਡਿੱਗ ਗਈਆਂ ਹਨ ਭਾਗਲ ਦਾ ਡੁੱਬੀ ਨਹੀਂ
ਰਗਰੰਗ ਡੁੱਬੀ ਭਗਰੰਗ ਪਿਆਰੀ ਕਗਰੰਗ ਕਾਨੂੰ ਰਗਰੰਗ ਮਾਰੀ ਕੂਪੰ ਕਗਰੰਗ ਕਾਲੂੰ ਰਗਰੰਗ ਰੂਪੰ
ਇਹੋ ਸਾਰੀ ਸੁੰਦਰਪੁਰ ਦਾ ਜਿਹੜਾ ਰਾਜਾ ਸੀ ਕ੍ਰੋਧ ਕਰਕੇ ਕਾਲ ਨੂੰ ਤੋਇਆ ਹੋਇਆ ਹੈ ਜੋ ਕਿਸੇ ਦਿਨ ਧਾਵਾ ਕਰਕੇ
ਰਗਰੰਗ ਰੋਸਮ ਧਗਰੰਗ ਧਾਇਓ ਚਗਰੰਗ ਵਾਧੇ ਕੇ ਤੁਕ ਆਇਓ
ਉਸੇ ਨਾਲ ਧਾਵਾ ਕਰਕੇ ਝੁੰਗਾ ਬੰਨ ਕੇ ਚੱਲਿਆ ਆਇਆ ਰਾਜਾ ਦੇ ਜਥੇਬੰਦ ਹੋ ਕੇ ਹੱਲਾ ਕਰਕੇ ਤੁਰਿਆ ਆਉਂਦਾ ਹੈ ਭਗਵਾਨ ਵੱਲ ਜੇ ਤੂੰ ਮੇਹ ਲੱਗੂ ਸਿੱਧਾ ਇਹਦੇ ਵੱਲ ਨੂੰ ਐਸੇ ਭਾਰੀ ਮਾਰੋ ਮਾਰ ਵਿੱਚ
ਅਗਰੰਗ ਅਰੜੇ ਕਬਰੰਗ ਦਾਜੀ ਨਗਰੰਗ ਨਾਚੇ ਕਬਰੰਗ ਦਾਜੀ
ਨਾਚੇ ਜੋਧੇ ਤੜਪ ਰਹੇ ਘੋੜੇ ਰਣ ਭੂਮੀ ਚ ਨੱਚ ਰਹੇ
ਜਗਰੰਗ ਜੂਜੇ ਖਗਰੰਗ ਖੇਤੰ ਰਗਰੰਗ ਰਹਸੇ ਕਬਰੰਗ ਪ੍ਰੇਤੰ
ਜੋਧੇ ਰਣ ਭੂਮੀ ਸ਼ਹੀਦ ਹੋ ਰਹੇ ਨੇ ਉਹ ਪ੍ਰੇਤ ਉਹ ਬੜੇ ਸਾਥ ਦੇ ਖੁਸ਼ ਹੋ ਰਹੇ ਨੇ
ਮਗਰੰਗ ਮਾਰੇ ਭਗਰੰਗ ਪੀਰੰ ਭਗਰੰਗ ਪ੍ਰਾਣੇ ਭਗਰੰਗ ਪੀਰੰ
ਉਹਦੇ ਜੋਧੇ ਮਾਰੇ ਗਏ ਨੇ ਜਿਹੜੇ ਉਹ ਕਹਿਰ ਭੱਜ ਰਹੇ ਚਲੇ ਜਾਂਦੇ ਨੇ
ਭਗਰੰਗ ਧਾਇਓ ਰਗਰੰਗ ਰਾਜਾ ਰਗਰੰਗ ਰਣ ਕੇ ਭਗਰੰਗ ਬਾਜਾ
ਰਾਜਾ ਧਾਵਾ ਕਰਕੇ ਆਉਂਦੇ ਆ ਬਾਰੂ ਬਾਜੇ ਵੱਜ ਰਹੇ ਨੇ
ਭਗਰੰਗ ਟੂਟੇ ਭਗਰੰਗ ਤਾਲੂ ਮਗਰੰਗ ਉੱਠੇ ਜਗਰੰਗ ਜਵਾਨ
ਨਸ਼ੇ ਵਾਲਿਆ ਸੂਰਜ ਮੌਤ ਸਾਥੀ ਹੋ ਰਹੀ ਹੈ ਜਗਰੰਗ ਟੂਟੇ ਭਗਰੰਗ ਤਾਲੂ ਨਸ਼ੇ ਵਾਲੇ ਸੂਰਜ ਮੌਤ ਹੋ ਰਹੀ ਹੈ ਜਿਹੜੀ ਅਪਸ਼ਨਾਰ ਦੇ ਹੋਏਗੀ ਉਹਨਾਂ ਦੇ ਤਾਲ ਚੁੱਕ ਰਹੇ ਨੇ ਮੌਤ ਵਾਲੇ ਤੇ ਭਗਰੰਗ ਸਾਜੇ ਭਗਰੰਗ ਸੀਰਮ ਤੇ ਲਗਰੰਗ ਲਾਗੇ ਭਗਰੰਗ ਸੀਰਮ ਬੰਦੂਕਾਂ ਵਿੱਚ ਤਗਾਂ ਦੀਆਂ ਲੱਤਾਂ ਲੱਗ ਰਹੀਆਂ ਨੇ ਸੂਰਮੇ ਦੇ ਮਾਰ ਵਿੱਚ ਜਿਹਨਾਂ ਨੂੰ ਲੱਗੇ ਨੇ ਉਹ ਸ਼ਾਇਦ ਮੈਦਾਨ ਦੇ ਵਿੱਚੋਂ ਭੱਜ ਰਹੇ ਚਲੇ
ਰਗਰੰਗ ਰੈਸੀ ਜਗਰੰਗ ਦੇਵੀ ਜਗਰੰਗ ਮੈਨੂੰ ਅਗਰੰਗ ਭੇਰੀ
ਸਾਜੀ ਦੇਵੀ ਪ੍ਰਸੰਨ ਹੋ ਰਹੀ ਹੈ ਜੇ ਗੜੋ ਅਕਾਲ ਦੇ ਵਿੱਚ ਕਹਿੰਦੇ ਨੇ ਜਿਹੜੇ ਗੜੋ
ਭਗਰੰਗ ਧਾਇਓ ਭਗਰੰਗ ਪ੍ਰੇਤੰ ਭਗਰੰਗ ਨਾਮ ਤਸੇ ਕਰਤੰ ਖੇਤੰ ਦੋਹਰਾ ਅਸ ਟੁੱਟੇ ਲੁੱਟੇ ਕਨੇ ਟੁੱਟੇ ਜਤਰਾ ਨੇਕ
ਬਹੁਤ ਸਾਰੇ ਨੇ ਕਿ ਪਾਲਣ ਟੁੱਟ ਗਏ ਤੇ ਰੇਤਾ ਸ਼ਬਦ ਟੁੱਟ ਗਏ ਹਨ
ਜੇ ਚਿੱਟੇ ਕੱਟੇ ਸਭੈ ਰਹਿ ਗਏ ਭੂਪਤੇ
ਸਾਰੇ ਖਤਮ ਕੀਤੇ ਇੱਕੋ ਹੀ ਜੀਵਨ ਸਾਹਿਬ ਸ੍ਰੀ ਰਾਜਾ ਰਹਿ ਗਏ ਸਭ ਨਰੇਸ਼ ਇਹਦੇ ਨਾਲ ਦੇ ਸਾਰੇ ਮਾਰੇ ਤੇ ਹੁਣ ਇਹਦਾ ਵਿਚਾਰ ਸੀ ਇਸ ਦੁਸ਼ਟ ਰਾਜੇ ਦਾ ਹੁਣ ਅੰਤ ਹੋਣ ਵਾਲਾ ਭਗਵਾਨ ਦੀ ਅਜਿਹੀ ਅਪੀਲ ਵਿੱਚ ਮਾਰਦਾ ਉਹਨੂੰ ਪਤਾ ਵੀ ਨਾ ਉਹਨੂੰ ਦੱਸ ਕੇ ਦਲੀਪ ਕਰਕੇ ਇਸ ਪ੍ਰਕਾਰੇ ਰਾਤ ਹੋ ਰਹੀ ਹੈ
ਪੰਕਜ ਬਾਟ ਕਾ ਛੰਦ ਸੈਨ ਵਿੱਚ ਨਿਰਪ ਭਰੋ ਅਤੇ ਆਤਲ ਭਾਵਕ ਭਰੋ ਸਾਮਾਇਤ ਵਿਆਕਲ
ਕਿਉਂ ਫੌਜ ਦੇ ਸਾਥ ਸੀ ਫੌਜ ਦੇ ਮਰਦੇ ਨਾਲ ਆਪਣਾ ਵਿਆਕਲ ਕੀ ਘਬਰਾ ਗਿਆ ਫਿਰ ਬੜਾ ਹੀ ਧਿਆਨ ਤੋਂ ਇਸ ਤਰ੍ਹਾਂ ਵਿਆਕਲ ਹੋਇਆ ਹੋਇਆ ਧਾਵਾ ਕਰਕੇ ਸਾਹਮਣੇ ਆ ਗਿਆ ਪਹਿਲੀ ਜਗਤੋਂ ਨਹੀਂ
ਸੁਨਿੰਦ ਹੋਇਆ ਜਿਸ ਮੈਂ ਉੱਜਤ ਆਪ ਭਰੋ ਇਸ ਕੈ ਕਰ ਉੱਜਤ
ਤੇ ਕਿਉਂ ਸਾਥ ਜੀ ਸੋਚ ਦੇ ਸ਼ਬਦ ਕਰ ਦਿੱਤਾ ਇਹ ਉਹ ਚਿੱਤ ਵਿੱਚ ਬੜਾ ਭਾਰੀ ਕ੍ਰੋਧ ਕਰਕੇ ਗਏ ਕਿਉਂ ਸਾਥ ਜੀ ਗੁੱਸੇ ਦੇ ਨਾਲ ਭਰਿਆ ਹੋਇਆ ਜਿਹੜਾ ਰਾਜਾ ਹੈ ਉਹ ਯੁੱਧ ਕਰਨ ਨੂੰ ਸਾਥ ਜੀ ਸਾਹਮਣੇ ਆ ਗਏ ਹੈ ਤੇ ਯੁੱਧ ਕਰਨ ਵਾਲਾ ਜਿਸ ਵੇਲੇ ਸਾਹਮਣੇ ਆਇਆ ਹੈ ਉਸਨੇ ਆਪਣਾ ਸਾਰਾ ਹੀ ਦਲ ਨਾਲ ਹੈ ਕਿ ਅਨੇਕਾਂ ਤਰ੍ਹਾਂ ਦੇ ਸ਼ਸਤਰ ਚਲਾਏ ਹਨ ਉਹਦੇ ਤੋਂ ਹੀ ਧੋਖੇ ਵੱਜ ਰਹੇ ਹਨ ਜੋ ਰਣ ਯੁੱਧੇ ਹੋਏ ਸ਼ਹੀਦ ਹੋਏ ਡਿੱਗਦੇ ਹੋਏ ਵੀ ਦੇਖੇ ਗਏ ਸਾਰੇ ਸੂਰਜ ਨੂੰ ਸਰ ਕਰਕੇ ਕ੍ਰੋਧ ਦੇ ਨਾਲ ਸ਼ਸਤਰ ਅਸਤ ਲੈ ਕਰਕੇ ਸਾਰੀ ਵਟੀਲੇ ਜੋਰੇ ਕਰੋ ਦੀ ਹੁਕਮ ਧਾਰ ਕਰਕੇ ਧਾਰਾ ਕਰਕੇ
ਪੈਣ
ਅਸਰ ਲੈ ਕਰਕੇ ਕੋ ਕੋਪਦੇ ਹਠੀ ਹਠੀਲੇ ਜੋਧੇ ਕਰੋ ਧਾਰ ਕਰਕੇ ਆਏ ਜੋ ਧਾਰ ਕਰਕੇ ਪੈਣ ਦੌੜ ਕਰਕੇ ਚੰਨ ਦੇ ਬਰਾਬਰ ਤੱਕ ਧਰਤ ਨੂੰ ਖਿੱਚ ਕਰਕੇ ਇਹੋ ਜਿਲੇ ਦੇ ਚੜ੍ਹਦੇ ਜੀਵ ਚਲਾਉਂਦੇ ਉਹਦੇ ਯੁੱਧ ਵਿੱਚ ਲੜ ਰਹੇ ਨੇ ਸ਼ਹੀਦ ਹੋ ਕੇ ਡਿੱਗ ਰਹੇ ਨੇ ਪਰ ਜਿੱਤ ਵੱਲੋਂ ਰੱਤੀ ਜਿਨ੍ਹਾਂ ਦੇ ਮੂੰਹ ਨਹੀਂ ਮੋੜਦੇ
ਉਹਦੇ
ਤੀਰ ਤਾਣ ਕੇ ਬੜੇ ਮਾਰ ਦੇਣਾ ਚਲਾ ਰਹੇ ਨੇ ਜਿਹੜੇ ਬੜੇ ਹੀ ਚਤੁਰ ਸੂਰਵੀਰ ਨੂੰ ਉਹਨਾਂ ਨੂੰ ਚੁਣ ਚੁਣ ਕੇ ਰਾਜ ਨੇ ਆਪਣੇ ਨਾਲ ਲੈ ਲਿਆ ਤੇ ਉਹ ਇਸ ਪ੍ਰਕਾਰ ਦੀ ਜ਼ਿੰਦਗੀ ਦੀ ਸ਼ੰਕਾ ਛੱਡ ਕਰਕੇ ਲੜਦੇ ਨਿਸ਼ੰਕ ਹੋ ਕਰਕੇ ਤੇ ਇਸ ਪ੍ਰਕਾਰ ਸਾਥ ਨੂੰ ਛੱਡ ਲਾਉਂਦੇ ਨੇ ਭਾਵ ਉਹਨਾਂ ਦੇ ਅੰਗ ਟੁੱਟ ਰਹੇ ਨੇ ਸੋ ਅੰਗ ਭੰਗ ਹੋਏ ਗਏ ਨੇ ਨਾ ਜੰਗ ਤੇ ਪਧਾਰੀ ਪਰ ਜੰਗ ਵੱਲੋਂ ਪੈਰ ਨਹੀਂ ਮੋੜਦੇ
ਇਸ ਪਾਲਕ ਛੰਦ ਤਾਂ ਸਰੇ ਅਨਰ ਮਨ ਕਰ ਚੋਰੀ ਸਰ ਚੈਨ ਕਰ ਪੈਨ ਕਰ ਜੋਰੀ
ਧਰਤ ਨੂੰ ਖਿੱਚ ਕੇ ਆਨ ਛਿੰਦ ਦੇ ਵਿੱਚ ਇਹ ਅਰਮਾਨ ਨਿਸ਼ਾਨਾ ਕਰਕੇ ਤੀਰ ਨੂੰ ਛੱਡ ਰਹੇ ਨੇ ਐਨ ਠੀਕ ਨਿਸ਼ਾਨੇ ਤੇ ਤੀਰ ਜਾ ਕੇ ਵੱਜਦੇ ਨੇ ਉਹ ਤਹਿਤ ਚਾਰ ਆਰਾਮ ਕਰਕੇ ਲਿਟ ਜਾਂਦਾ
ਉਹਵੇ
ਖੁਦ ਸਾਸ ਜੀ ਉਹਵੇ ਹੱਥ ਦੇ ਨਾਲ ਪੱਤੇ ਵਿੱਚੋਂ ਦੂਜਾ ਤੀਰ ਕੱਢ ਕੇ ਤੇ ਧਰਤ ਵਿੱਚੋਂ ਜੋੜ ਲੈਂਦਾ ਜਿਹਨੂੰ ਆਨ ਕਰਕੇ ਤੀਰ ਲੱਗਦਾ ਉਹ ਜੰਗ ਨਿਕਲ ਜਾਂਦਾ ਉਹ ਚੌਕ ਕਰਦਾ ਅੱਗੇ ਨੂੰ ਹੁੰਦਾ ਪਰ ਕਈ ਪਰਿਵਾਰ ਸੂਰਮੇ ਤੀਰ ਖਾ ਕੇ ਜਾਂਦੇ ਹੁੰਦੇ ਹਨ ਧੁਮੀ ਨੂੰ ਛੱਡ ਕਰਕੇ ਭੱਜ ਜਾਂਦੇ
ਨੇ
ਇਸ ਪ੍ਰਕਾਰ ਮਨ ਵਿੱਚ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ ਬੈਰੀ ਨੂੰ ਸੋ ਢੋਲ ਕੇ ਫਿਰਦੇ ਹਨ
ਅੰਗ ਘੱਟ ਭੰਗ ਹੈ ਜੰਗ ਕਹੇ ਟਿੱਕੀ ਸੰਗ ਬਿਨਰੰਦਰਨ ਸੋਣ ਤਨਾ ਟਿੱਕੀ
ਪਰਵਾਰ ਉਹਦੇ ਕ੍ਰੋਧ ਨੂੰ ਧਾਰ ਕੇ ਕ੍ਰੋਧ ਨਾਲ ਤੀਰ ਮਾਰਦੇ ਕੱਟੇ ਹੋਏ ਅੰਗਾਂ ਨਾਲ ਸੂਰ ਦੇ ਮੈਦਾਨ ਵਿੱਚ ਡਿੱਗ ਰਹੇ ਤਨ
ਕਾਹੇ ਪਾਟੇ ਆਏ ਸਿਖਾਏ ਅਸਚਾਰੀ ਜੋਰ ਕਰ ਜੋਰ ਸਰ ਤੋਰੇ ਨਡਾਰੀ
ਸੰਗ ਬਿਨਰੰਦਰਨ ਸੋਣ ਤਸੋ ਟਿੱਕੀ ਸੰਗਾਂ ਤੋਂ ਬਿਨੇ ਰਣ ਦੇ ਰਹਿਣਾ ਚ ਲੱਗੇ ਹੋਏ ਨੇ ਇਸ ਲਈ ਉਹਨਾਂ ਸ੍ਰੀ ਰੱਬ ਦੇ ਨਾਲ ਭੇਜੇ ਹੋਏ ਜਾ ਰਹੇ ਨੇ ਧਾਰੀ ਕਰਕੇ ਆਉਂਦੇ ਤੇ ਗੁੱਸਾ ਕਰਕੇ ਤਲਵਾਰਾਂ ਚਲਾਉਂਦੇ
ਨੇ
ਪੈਰੀ ਨੂੰ ਮਾਰ ਦਿੰਦੇ ਨੇ ਪ੍ਰਾਣ ਛੱਡਦੇ ਨੇ ਤੇ ਪਛਾਣ ਨਹੀਂ ਹਟਦੇ ਰਣ ਭੂਮੀ ਵਿੱਚੋਂ ਭੱਜਦੇ ਨੇ ਸੋਧਾ ਪਾ ਰਹੇ ਨੇ ਉਹਨਾਂ ਦੇ ਸ਼ਬਦ ਨੂੰ ਦੇਖ ਕੇ ਚਿਹਰੇ ਦੀ ਸੁੰਦਰਤਾ ਨੂੰ ਵੇਖ ਕੇ ਦੇਵ ਇਸਤਰੀ ਉਹਨਾਂ ਦੇ ਰੂਪ ਉੱਤੇ ਮੌਤ ਹੋ ਰਹੀ ਆਣ ਕੇ ਇਹਨਾਂ ਨੂੰ ਵਰਤ ਲਈ
ਭੱਜਦੇ
ਨੇ ਤਲਵਾਰਾਂ ਵਿੱਚ ਸਜਾਉਂਦੇ ਨੇ ਸੂਰਮੇ ਗੱਜਦੇ ਪਾਉਂਦੇ ਹਨ ਕ੍ਰੋਧ ਕਰਕੇ ਗਿਆਨ ਨੂੰ ਭੁਲਾ ਕਰਕੇ
ਕ੍ਰੋਧ ਕਰ ਬੋਧ ਹਨ ਜੋਧ ਅਸਲਾਮ ਹੀ
ਜੋ ਬੋਧ ਨੂੰ ਭੁਲਾ ਕਰਕੇ ਤਲਵਾਰਾਂ ਮਾਰਦੇ ਹਨ ਸ਼ਹੀਦ ਹੋ ਕੇ ਜਦ ਸਹਾਰ ਕੇ ਦੇਵਪੁਰੀ ਸਵਰਗ ਨੂੰ ਪਾਉਂਦੇ
ਨੇ
ਖੁਦ ਦੇ ਰੀਤਾਂ ਨੂੰ ਜਿੱਤ ਕੇ ਗੀਤਾਂ ਨੂੰ ਗਾਉਂਦੇ
ਨੇ
ਸਾਰੇ ਸਾਸ ਜਾ ਕਰਕੇ ਲੱਜਾ ਸਹਿਤ ਹੋ ਕਰਕੇ ਭਾਵ ਲੱਜਾ ਦੇ ਸਹਿਤ ਭੱਜੇ ਜਾ ਰਹੇ ਹਨ ਲੜ ਲੜ ਕੇ ਬੰਦੇ ਨੂੰ ਅਤੇ ਲੋਕ ਭਾਵ ਲੋਕ ਤੋਂ ਜਾ ਕੇ ਪ੍ਰਲੋਕ ਨੂੰ ਪਾ ਰਹੇ ਹਨ ਦੌੜ ਦੌੜ ਕੇ ਜਗਮ ਖਾ ਰਹੇ ਨੇ ਪਰ ਪਿੱਛੇ ਨਹੀਂ ਹਟਦੇ ਹਨ ਬਸ਼ੇਰ ਪਾਵ ਨਾ ਚੱਲ ਪਿੱਛੇ ਨੂੰ ਨਹੀਂ ਜਾਂਦੇ ਹਰੇ ਵੀ ਰੱਖੇ ਨੇ ਇਹ ਉਹ ਕੀ ਕਰਦੇ ਸੋ ਤੁਰਦੇ ਸੂਰੇ ਅੱਗੇ ਅੱਗੇ ਨੂੰ ਜਾਂਦੇ
ਨੇ
ਹੁਕਮਾਂ ਦੇ ਨਾਲ ਸਾਰੇ ਸੂਰੇ ਗੁੱਸੇ ਵਿੱਚ ਨਾ ਭੱਜੇ ਆਉਂਦੇ ਹਨ
ਥੱਲੇ
ਤੇ ਹੱਲਾ ਬੋਲਦੇ ਲੜਦੇ ਨੇ ਜੰਗ ਵਿੱਚ ਹੋ ਕਰਕੇ ਬੜੇ ਸ਼ਹੀਦ ਹੋ
ਰਹੇ
ਨੇ ਅੰਦਰ ਆ ਕੇ ਸ਼ਸਤਰਾਂ ਦੀ ਮਾਰ ਕਰਦੇ ਹਨ ਤੇ ਅਸਤਰਾਂ ਨੂੰ ਮੈਰੀ ਉੱਤੇ ਸੁੱਟਦੇ ਹਨ
ਅਜਿਹੇ
ਤਾਂ ਭੱਜਦੇ ਨਹੀਂ ਗੱਜਦੇ ਨਿਸੰਗ ਹਨ ਤੇ ਨਿਸੰਗ ਹੋ ਕੇ ਸੱਚ ਮਾਰਦੇ ਨੇ ਸਤਰੂ ਮਾਰਿਆ ਜਾਂਦੇ ਲਈ ਭਾਈ ਸੂਰਮੇ ਕੈਸੇ ਹੁੰਦੇ ਖਾਲਸਾ ਜੀ ਤੇ ਸੂਰਮਤਾਈ ਕਰਨੀ ਹੈ ਤੁਸੀਂ ਜਦੋਂ ਜੰਗ ਦੇ ਵਿੱਚ ਜਾਣਾ ਹੈ ਆਹ ਸੂਰਮਿਆਂ ਦੇ ਕਤਲ ਹਨ, ਇਹਦੇ ਲਈ ਹਰਸ ਨੂੰ ਸਿਆਣਾ ਕਰ ਰਹੇ, ਹਰ ਦੇ ਕੀ ਰਸ ਕਰ ਰਹੇ ਨੇ ਤੇ ਸੂਰਮਿਆਂ ਦੇ ਗੱਲਾਂ ਦੱਸ ਕੇ ਪ੍ਰਭ ਸਿਆਹ ਵਧਾ ਰਹੇ ਨੇ ਸਤਿਗੁਰੂ
ਨਿਗੰਗ ਢੋਲ ਬਾਸਰੀ ਸੁਣਾਏ ਝਾਂਜ ਬਾਜਦੇ
ਢੋਲ ਬਾਸਰੀ ਛੱਡ ਤੱਕ ਆਪ ਕੋ ਸਾਰੇ ਵਾਜੇ ਵੱਜਦੇ
ਨੇ
ਉਹਦੇ ਪੈਰਾਂ ਨੂੰ ਕੱਢ ਕੇ ਖੜੇ ਨੇ ਮੈਦਾਨ ਜੰਗ ਵਿੱਚ ਆ ਕੇ ਕ੍ਰੋਧਾਂ ਦਰਕਾਰਦੇ ਨੇ
ਬੂਝ ਬੂਝ ਕਹਿਣ
ਅਸੀਂ ਉਹਦੇ ਸੁਰਦੇ ਨੂੰ ਪਛਾਣ ਪਛਾਣ ਕੇ ਤੀਰ ਮਾਰਦੇ ਨੇ ਯੁੱਧ ਦੇ ਵਿੱਚ ਅਜੀ ਮਾਰ ਦੌੜੀ ਹੈ ਸਾਰੀ ਤੁਸਾ ਤੁਸਾ ਹੋ ਗਈ ਗਿਆਨ ਨਹੀਂ ਲਕਸ਼ ਨੂੰ ਕਿਉਂ ਕਾਲੀ ਦੇਵੀ ਦਾ ਸ਼ਹਿਰ ਸ਼ੇਰ ਹੈ ਜਿਹੜਾ ਦੈਨੀ ਨੂੰ ਸੁਧਾਰ ਕਰਨ ਇਸ ਤਰ੍ਹਾਂ ਤੋੜ ਰਿਹਾ ਹੈ ਕਿ ਇਸ ਤਰ੍ਹਾਂ ਫੌਜ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ ਦੇਵੀ ਵੀ ਆ ਗਈ ਸਾਧ ਸੰਗੀ ਮਦਦ ਦੇ ਉੱਤੇ ਕਲਕਿ ਅਵਤਾਰ ਦੇ ਯੁੱਧ ਵਿੱਚ ਬਾਕੀ ਦੇਵਤੇ ਆਏ ਨੇ ਤੇ ਦੇਵੀ ਵੀ ਆ ਗਈ ਆਪਣੇ ਸ਼ੇਰ ਨੂੰ ਲੈ ਕੇ ਸ਼ੇਰ ਵੀ ਭਜਿਆ ਸੀ ਇਸ ਤਰ੍ਹਾਂ ਭੂਮੀ ਵਿੱਚ
ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ
ਤੇ ਅਗਸਤ ਸਿੰਘ ਕੀ ਜਿਵੇਂ ਪਚਾਏ ਸੈਨ ਜਾਏ ਇਹ ਪ੍ਰਮਾਣ ਦਿੱਤਾ ਇੱਕ ਕਿ ਜਿਵੇਂ ਅਗਸਤ ਨੂੰ ਇਹ ਢਾਈ ਚੁੜੀਆਂ ਚ ਸਮੁੰਦਰ ਪੀ ਲਿਆ ਜੀ ਕਿ ਇਹ ਨੇਹ ਕਣਕ ਨੇ ਉਹਦੀ ਬੜੀ ਭਾਰੀ ਸਮੁੰਦਰ ਦੀ ਲਹਿਰਾਂ ਦੀ ਤਰ੍ਹਾਂ ਫੌਜਾਂ ਆ ਰਹੀਆਂ ਸੀ ਢਾਈ ਚੁੜੀਆਂ ਤਰ੍ਹਾਂ ਇਹ ਸਾਰੀ ਸੈਨ ਜਾਏ ਹੈ ਕਤਲ ਕਰ ਦਿੱਤੇ ਤੇ ਜਦੋਂ ਸਾਹ ਸੁਣੀ ਸਾਰੀ ਜਿਹੜੀ ਸੈਨਾ ਖਤਮ ਕਰਤੀ ਬਾਣੀ ਸੈਨਾਪਤੀ ਨੂੰ ਮਾਰ ਕਰਕੇ ਅਦੀਸ਼ ਰਾਜੇ ਦੇ ਕੋਲ ਜਾ ਕਰਕੇ ਲਲਕਾਰੇ ਦਿੱਤੇ ਵਸੇਕ ਯੁੱਧ ਮੰਡਿਆ ਅਸੇਕ ਸ਼ਸਤਰ ਪਾ ਦੇ ਸਾ ਯੁੱਧ ਮੰਡ ਲਿਆ ਜਿਹ ਬੇਅੰਤ ਸ਼ਸਤਰ ਖੜਕ ਰਹੇ ਆਮੋ ਸਾਹਮਣੇ ਨੇ ਪਲੰਕ ਭਗਵਾਨ ਤੇ ਇਹ ਸਾਸ ਜੀ ਸੁਮਤ ਨਰੇਸ਼ ਸਾਹਮਣੇ ਹਰ ਇੱਕ ਦੂਜੇ
ਨੇ ਹਰੀ
ਪ੍ਰਦੇਸ਼ ਦੇ ਪ੍ਰਤੀ ਫੌਜ ਚ ਆਉਂਦੇ ਰਾਜੇ ਦੀ ਫੌਜ ਦੇ ਘੋੜੇ ਹਾਥੀ ਹਰ ਤੁਰੇ ਸਾਰੇ ਕੱਟ ਲਿੱਤੇ ਸਨ
ਸਾਜਗਰੇ ਮਨਪਰਾਜ ਤੂੰ ਬਰਬਾਦ ਮੇਰੇ ਮਨਾਂ ਤੋਂ ਝੂਟੇ
ਰਾਜੇ ਮਹਾਰਾਜ ਨੇ ਸਾਜ ਕੇ ਪਹਿਲ ਸਾਧ ਸਿੰਘ ਜੀ ਤੇ ਕਿਤੇ ਬਹੁਤ ਚੰਗੇ ਘੋੜੇ ਆ ਸਵਾਰਾਂ ਦੇ ਤੇ ਹੱਥਾਂ ਦੇ ਵਿੱਚ ਛੁੱਟੇ ਹੋਏ ਘੋੜੇ ਜਿਹੜੇ ਹੈਕਦੇ ਫਿਰਦੇ ਨੇ ਉਹਨਾਂ ਦਾ ਮਾਲਕ ਨੀ ਕੋਈ
ਰਾਜੀ
ਵਿੱਚ ਰਾਜ ਹਾਥੀ ਡਿਗੇ ਪਏ ਕਿਤੇ ਚੰਗ ਪਏ ਹਨ
ਜੋ
ਸਾਰੇ ਕੇਸਰ ਕਿਹਾ ਕੇਸਰ ਜੁਟੇ ਕਿਧਰੇ ਕਈ ਵੈਰੀ ਕੇਸਾਂ ਤੋਂ ਬੜੇ ਕੇਸਾਂ ਤੇ ਉਹ ਜੁੜੇ ਦੂਜੇ ਪਟਕੇ ਉਹਨਾਂ ਨੇ ਬਲਕਿ ਅਵਤਾਰ ਦੇ ਤੀਰ ਪਾਉਣ ਦੇ ਸਮਾਨ ਚੱਲੇ ਨੇ ਜਿਨ੍ਹਾਂ ਨੇ ਬੈਰੀ ਸਾਰੀ ਫੌਜ ਨੂੰ ਵਧਣ ਦੇ ਸਮਾਨ ਖੋੜ ਦਿੱਤਾ ਹੈ ਇਸ ਲਈ ਸਾਰੇ ਬੈਰੀ ਇੱਧਰ ਉੱਧਰ ਚਲੇ ਜਾ ਰਹੇ ਨੇ ਹੁਣ ਜਦੋਂ ਹਵਾ ਚੱਲਦੀ ਹੈ ਸਾਧ ਸਿੰਘ ਜੀ ਬਦਲਾਂ ਨੂੰ ਪਾੜ ਕੇ ਰੱਖ ਲੈਂਦੇ ਕਿਉਂ ਭਗਵਾਨ ਦੇ ਮੇਹ ਕਲੰਕ ਅਵਤਾਰ ਦੇ ਐਸੇ ਤੀਰ ਨੂੰ ਪਾਉਣ ਦੀ ਤਰ੍ਹਾਂ ਉਹ ਸੰਤ ਨਰੇਸ਼ ਦੀ ਐਸੀ ਹਾਲਤ ਕਰ ਦਿੱਤੀ ਸੁਭਾਅ ਕਰਕੇ ਕੋਈ ਬਾਤ ਯੋਧੇ ਜੁਟ ਕੇ ਪੈ ਗਏ
ਲੋਹੇ
ਦੇ ਗੁਰਜ ਕੁਹਾਰੇ ਹੱਥਾਂ ਚ ਖੜੇ ਨੂੰ ਕ੍ਰੋਧ ਕਰਕੇ ਚੋਹ ਪਾਸਿਆਂ ਦੇ ਵੱਲ ਸਾਧ ਕਰਕੇ ਮਾਰ
ਰਹੇ
ਨੇ ਟਿੱਕੇ ਉੱਤੇ ਬਹੁਤ ਸਾਰੇ ਹਾਥੀ ਜਗ੍ਹਾ ਤੇ ਦਿਸ ਰਹੇ ਨੇ
ਰਾਮ ਰਾਮ ਸਮਰਨ ਤੇ
ਕਿਉਂ ਮਲੂਮ ਹੁੰਦਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਮਲੂਮ ਹੁੰਦਾ ਮੈਨੂੰ ਰਾਵਣ ਦੇ ਆਹ ਰਾਮ ਦੇ ਯੁੱਧ ਦੇ ਵਿੱਚ ਹਨੂੰਮਾਨ ਨੇ ਵੱਡੇ ਵੱਡੇ ਪਹਾੜ ਟੁੱਟ ਵੀ ਲੈ ਆਉਂਦੇ ਆਹ ਹਾਲਤ ਦਿਸ ਰਹੀ ਹੈ
ਚੌਕ ਚਰੀ ਚ ਤੁਰੰਤ ਚਮੂ ਕਰਨ ਵਾਲੇ ਕੇ ਪਰਸਨ ਕਰ ਪੇਲੇ
ਇਹੀ ਸੈਨਾ ਦਾ ਹੈ ਕਿ ਹਾਥੀ ਨਾਲ ਕਲਕੀ ਅਵਤਾਰ ਤੇ ਚੜ੍ਹਾਈ ਕੀਤੀ ਹੈ
ਆਏ ਪਰੇ ਕਰ ਕੋ ਪਾਠੀ ਕਰ ਕਰ ਸਭਾ ਬਦਗਾ ਨ ਪਛੇਲੇ
ਇਸ ਪ੍ਰਕਾਰ ਇਹ ਕਲਕੀ ਅਵਤਾਰ ਦੇ ਉੱਤੇ ਚੜ੍ਹਾਈ ਕਰਕੇ ਆਏ ਸੀ ਚੜ੍ਹ ਕੇ ਆਉਣ ਵਾਲਾ ਘਾਟੀ ਚ ਰਹਿਣਾ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਾਰ ਜਨ ਸ਼ਿਵੇਂ ਪਾਤਸ਼ਾਹ ਨੇ ਕੀਤੇ ਆ ਦਸ ਹੁੰਦੀ ਤੇ ਚਾਰੇ ਜੰਗਾਂ ਦੇ ਵਿੱਚ ਦੁਸ਼ਮਣ ਚੜ੍ਹ ਕੇ ਆਇਆ ਆਪ ਵੀ ਚੜ੍ਹ ਗਏ 14 ਲੜਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ 18 ਲੜਾਈਆਂ ਦਾਦੇ ਪੋਤੇ ਦੀਆਂ ਦਸ ਵੀ ਐਸੀਆਂ ਬਣਦੀਆਂ ਤੇ ਇਹਨਾਂ 18 ਹੀ ਲੜਾਈਆਂ ਵੀ ਕਿਤੇ ਵੀ ਦਿਖਾ ਦਿਓ ਕਿ ਗੁਰੂ ਨੇ ਚੜ੍ਹਾਈ ਕੀਤੀ ਹੋਵੇ ਚੜ੍ਹਾਈ ਉਹਨਾਂ ਨੇ ਕੀਤੀ ਹੈ ਤੇ ਗੱਲ ਪਿਆਰ ਲਾਇਆ ਧਰਮ ਦੇ ਯੁੱਧ ਸਨ ਸੋ ਇਸ ਪ੍ਰਕਾਰ ਇਹ ਬਹੁਤ ਸਾਰੀ ਜਵਾਨੀ ਸੈਨਾ ਲੈ ਕੇ ਕਰਕੇ ਅਵਤਾਰ ਤੇ ਆਇਆ ਸੀ ਚੜ੍ਹਾਈ ਕਰਕੇ ਧਾਰੇ ਪਰੇ ਕਰ ਕੋ ਸਾਡੀ ਕਰਤਾਰ ਸਭ ਪਰ ਪਿਛੇ ਨਹੀਂ ਹਠੀਲੇ ਸੂਰਮੇ ਕ੍ਰੋਧ ਨਾਲ ਢਾ ਕਰਕੇ ਆਏ ਨੂੰ ਹੱਥ ਨਾਲ ਕਟਾਵਟੀ ਕਰੀ ਜਾ ਰਹੇ ਨੇ, ਦੂਜੇ ਦੇ ਪੈਰ ਪਿੱਛੇ ਨਹੀਂ ਹਟਾਉਂਦੇ। ਸਰਦਾਰਾਂ ਦੇ ਨਾਲ ਕਾਲੇ ਬਦਲ ਸਮਾਨ ਵਰਤਾ ਕਰਦੇ ਹਨ, ਸਭਨਾਂ ਦੇ ਸਰੀਰਾਂ ਦੇ ਛੱਤਰ ਸਾਥ ਚਲੇ ਹਨ। ਬਸੰਤੀ ਹੋਲੀ ਸਾਥੀ ਖੇਡੀ ਜਾ ਰਹੀ
ਹੈ।
ਸੁਹਾਰ ਦੇ ਕ੍ਰੋਧ ਦੇ ਸਹਿਤ ਹੋ ਗਏ ਹਨ।
ਦੂਜੇ ਸੈਨਿਕ ਕੇ ਦਸਕਿਆ ਚਿੰਨ ਮੈਂ ਤਿੰਨ ਦਿਨ ਪ੍ਰਾਣ ਸਭਾਰ ਕੀਤੇ।
ਪਰ ਆਇਤ ਲਿਖੇ ਉਹਨੇ ਹੱਥ ਵਿੱਚ ਸ਼ਸਤਰ ਲੈ ਕੇ ਬੈਰੀਆਂ ਦੇ ਸ਼ਹਿਰ ਵਿੱਚ ਧਸ ਗਏ ਨੇ। ਇੱਕ ਸ਼ਿਵਰ ਸਭ ਨੂੰ ਪ੍ਰਾਣਹੀਨ ਕਰ ਦਿੱਤਾ ਹੈ।
ਭੂਤ ਪ੍ਰਾਇ ਰਮਣੀ ਸੁਭੂਖਣ ਵੀਰ ਬਲੇ ਅਤਿ ਸੁੰਦਰ ਕੀਨੇ।
ਸੁਭਾਰ ਜਿਹਨਾਂ ਦੇ ਗਹਿਣੇ ਉਹ ਕਲਕੀ ਭਗਵਾਨ ਜੀ ਦੇ ਬੈਰੀ ਗੱਲ ਤੇ ਟੁੱਟ ਕੇ ਪੈ ਗਏ ਹਨ।
ਉਪਦੀ ਮਨ ਮੈਰਣ ਮਨ ਭੁੱਖਣ ਕੀਨੇ।
ਉਹ ਪਰਿਵਾਰ ਯੋਧਿਆਂ ਨੂੰ ਉਹਨਾਂ ਨੇ ਬੜਾ ਹੀ ਸੁੰਦਰ ਜਾਣਿਆ। ਗ੍ਰੰਥ ਕਰਤਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸਰਾ ਹੁਕਮਾਂ ਮੇਰੇ ਮਨ ਵਿੱਚ ਪੈਦਾ ਹੋ ਗਏ। ਮੰਨ ਲਓ ਉਹਨਾਂ ਨੇ ਰਣ ਭੂਮੀ ਰੂਪ ਇਸਤਰੀ ਨੂੰ ਪਾਉਣ ਵਾਸਤੇ ਗਹਿਣੇ ਬਖਸ਼ ਦਿੱਤੇ। ਇਸ ਪ੍ਰਕਾਰ ਦੀ ਉਪਮਾ ਪੈਦਾ ਹੋ ਰਹੀ
ਹੈ। ਕਹਿੰਦੇ
ਕਿ ਪ੍ਰਕਾਲੀ ਅਵਤਾਰੀ ਅਨੇਕ ਸ਼ਬਦ ਆਪਣੇ ਸਰੀਰ ਉੱਤੇ ਸਜਾ ਕੇ ਗੁੱਸੇ ਦੇ ਨਾਲ ਰਣ ਭੂਮੀ ਦੇ ਤੁਰ ਪਏ ਹਨ। ਕਾਲ ਪ੍ਰਸੰਗ ਉਪੰਗ ਤੇ ਵਿਚੰਗ ਆਦਿ ਤੇ ਇਸ ਤਰ੍ਹਾਂ ਦੇ ਸਾਥ ਬਹੁਤ ਸਾਰੇ ਚੰਗੀ ਤਰ੍ਹਾਂ ਦੇ ਨਾਲ ਵਾਜੇ ਵੱਜ ਰਹੇ ਹਨ। ਘਬਰਾ ਗਏ ਜਿਸ ਵੇਲੇ ਭਗਵਾਨ ਨੇ ਕਰਤਰੇ ਯੁੱਧ ਦੇ ਵਿਸਾਸ ਨੂੰ ਆਮੋ ਸਾਹਮਣੇ ਸੰਤ ਰੇਸ਼ ਦੇ ਨਾਲ ਜਦੋਂ ਜਦ ਹੋਣ ਲੱਗਾ ਉਸ ਵੇਲੇ ਐਸੀ ਅਰਥ ਪੂਰੇ ਪ੍ਰਬੰਧ ਵਿੱਚ ਹੱਥ ਨਹੀਂ ਵਰਤ ਭਾਵੇਂ ਦੇਵਤੇ ਸੀ ਭਾਵੇਂ ਅਜੇ ਇੱਕ ਵਾਰੀ ਘਬਰਾ ਗਏ ਦੇਵਤੇ ਵੀ ਘਬਰਾ ਜਦੋਂ ਪੂਰੇ ਵੀਰ ਭਗਵਾਨ ਜੀ ਆ ਗਏ ਨੇ ਦੇਵ ਅਦੇਵ ਦੋ ਉੱਠ ਭਰ ਗਏ ਦੋਵੇਂ ਹੀ ਭਰ ਗਏ ਭਾਵ ਕੀ ਇਤਨਾ ਉਹਨਾਂ ਨੂੰ ਘਾਇਆ ਹੋ ਗਿਆ। ਇਸ ਪ੍ਰਕਾਰ ਸਾਹਿਬ ਜੀ ਜਿਸ ਵੇਲੇ ਕਲਕੀ ਭਗਵਾਨ ਨੇ ਥੋੜਾ ਜਿਹਾ ਕ੍ਰੋਧ ਕਰਕੇ ਰਣ ਭੂਮੀ ਲਲਕਾਰਾ ਮਾਰਿਆ ਉਸ ਵੇਲੇ ਦੀ ਗੱਲ ਹੈ। ਆ ਤੱਕ ਦੇ ਨੌਕਰੀ ਸੀ ਆਈ ਉਸ ਵੇਲੇ ਅਜਿਹੀ ਹਾਲਤ ਸਾਰੇ ਹੋ ਗਈ ਹੈ। ਮਹਾਰਾਜੇ ਰਣ ਭੂਮੀ ਦੇ ਵਿੱਚ ਜੁਟੇ ਹੋਏ ਹਨ।
ਰੌਲਾ
ਸੁਣ ਕੇ ਸਮੇਰ ਪਰਬ ਵੀ ਡੋਲ ਗਿਆ ਤੇ ਡਿੱਗ ਕੇ ਜ਼ਮੀਨ ਤੇ ਧਸ ਗਿਆ ਹੈ। ਸਾਰੇ ਦੇਵਤੇ ਜਨਤ ਘਬਰਾ ਗਏ ਨੇ। ਇਹ ਐਵੇਂ ਗੱਲਾਂ ਕਰਨੀਆਂ ਸੋਚੇ ਨੇਕ ਰੱਖਣੀਆਂ ਨੇਕ ਰੱਖ ਦੇ ਯੁੱਧ ਦੀ ਮਾਰਤਾ ਹੈ ਸੀ ਭਾਵੇਂ ਸੱਤੇ ਸਮੁੰਦਰ ਸਵੇਰ ਸਾਰੀਆਂ ਨਦੀਆਂ ਸੁੱਕ ਗਈਆਂ ਨੇ ਸੁੱਕ ਜਾਣੀਆਂ ਨੇ ਕਿ ਉਹ ਨਕਸ਼ਾ ਰੱਖ ਕੇ ਕਰਨ ਵੀ ਐਂ ਹੋ ਗਿਆ ਤੇ ਇਸ ਪ੍ਰਕਾਰ ਦੇ ਲੋਕ ਅਲੋਕ ਭਾਵ ਪਹਾੜ ਉੱਤੇ ਰਹਿਣ ਵਾਲੇ ਸਾਰੇ ਕੰਮ ਉੱਠੇ ਤੇ ਇਸ ਪ੍ਰਕਾਰ ਸਤੋ ਸਿੰਘ ਸੁਖੀ ਸ਼ਰਤ ਸਭ ਲੋਕ ਅਲੋਕ ਸਵੇ ਹੈ ਆਏ ਚੌਂਕ ਚਲੇ ਚਲੇ
ਚੌਂਕ ਚੁੱਕੇ ਜਗਪਾਲ
ਸਾਰੇ ਜਗਪਾਲ ਦੇਖ ਕੇ ਜਗਪਾਲ ਸਾਹਿਬ ਦਿਸ਼ਾ ਦੇ ਹਾਥੀਆਂ ਨੂੰ ਮੰਨੇ ਜਾਣ ਲੱਗੀ ਕਦਾਇ ਜਾਂਦੇ ਕਿਰਪ ਕਰਕੇ ਸਾਰੇ ਸੋਚਾਂ ਕਰਦੇ ਨੇ ਕਲਗੀ ਭਗਵਾਨ ਕ੍ਰੋਧ ਕਰਦੇ ਗੁੱਸੇ ਨਾਲ ਕਿਸ ਉੱਤੇ ਚੜੇ ਹਨ ਭਗਵਾਨ ਦਾ ਸਾਸ ਜੀ ਗੁੱਸਾ ਤੇ ਐਵੇਂ ਕੋਈ ਛੋਟੀ ਦੀ ਬਾਤ ਤਾਂ ਹੈ ਨੀ। ਜਿਸ ਵੇਲੇ ਭਗਵਾਨ ਨੇ ਨਰਸਿੰਘ ਰੂਪ ਧਾਰਨ ਕੀਤਾ ਪ੍ਰਹਲਾਦ ਦੀ ਰੱਖਿਆ ਕੀਤੀ ਪ੍ਰਹਲਾਦ ਦੀ ਰੱਖਿਆ ਕਰਨ ਤੋਂ ਬਾਅਦ ਹਰਨਾਕਸ਼ ਨਕੀ ਵਧਾਵੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਹਰਨਾਕਸ਼ ਦੁਰਚਾਰ ਪਾ ਰਿਹਾ ਪ੍ਰਹਲਾਦ ਤਾਰ ਦਿੱਤਾ ਤੇ ਉਸ ਵੇਲੇ ਉਹ ਜਿਹੜਾ ਭਿਆਨਕ ਵੀਰ ਸੀ ਰੂਪ ਸਿੰਘ ਸਿੰਘ ਤੇ ਸ਼ੇਰ ਦਾ ਤੇ ਨਰਦਾਰ ਸਿੰਘ ਅੱਧਾ ਸਰੀਰ ਬੰਦੇ ਦਾ ਸਰੀਰ ਦਾ ਤੇ ਅੱਧਾ ਹਿੱਸਾ ਜਿਹੜਾ ਉਹ ਸ਼ੇਰ ਦਾ ਮੂੰਹ ਸ਼ੇਰ ਦਾ ਤੇ ਇਹ ਜਦੋਂ ਸਾਥ ਸੀ ਐਸਾ ਸਰੂਪ ਸੀ ਜਿਹੜਾ ਬੜਾ ਭਿਆਨਕ ਭਗਵਾਨ ਜੀ ਨੂੰ ਬਦਲ ਰਿਹਾ ਜਾਂ ਯਾਦ ਲਾ ਰਿਹਾ ਸੀ ਉਸੇ ਤਰ੍ਹਾਂ ਬਕੁੰਡ ਵਿੱਚ ਜਾ ਬੈਠੇ ਤੇ ਹੁਣ ਦੇਖ ਕੇ ਜਦੋਂ ਸਾਹਮਣੇ ਜਾਂਦੇ ਡਰ ਲੱਗਦਾ ਕੋਈ ਸਾਹਮਣੇ ਨੀ ਜਾਂਦਾ ਤੇ ਉਹ ਹੀ ਭਿਆਨਕ ਹਾਲ ਜਿਵੇਂ ਉਹਨੂੰ ਮਾਰ ਕੇ ਆਇਆ ਅੰਦਰਾਂ ਗਲਤ ਪਾਈਆਂ ਉਹ ਭਿਆਨਕ ਸਰੂਪ ਦੇਵਤੇ ਦੇਖ ਕੇ ਸਾਹਮਣੇ ਨੀ ਜਾਂਦੇ ਭਗਵਾਨ ਦੇਵਤਿਆਂ ਨੇ ਆ ਕੇ ਲਕਸ਼ਮੀ ਨੂੰ ਕਿਹਾ ਮਾਤਾ ਨਰਸਿੰਘ ਦਾ ਰੂਪ ਲਿਆ ਸਾਰੇ ਸੂਰਜ ਸ਼ਸਤਰ ਛੱਡ ਕੇ ਰਣ ਭੂਮੀ ਵਿੱਚੋਂ ਘੱਟ ਗਏ। ਇਹ ਹਾਲਤ ਹੋ ਗਏ
ਸਾਰੇ
ਸੂਰਜ ਸਜੋਆ ਉਤਾਰ ਕੇ ਜੋਧੇ ਇਉਂ ਸ਼ਸਤਰ ਬੈਰੀ ਭੱਜੇ ਤੁਰੇ ਜਾਂਦੇ ਦਿਖਦੇ ਹਨ, ਮੁੜ ਕੇ ਸਾਹਮਣੇ ਖੜੇ ਨਹੀਂ ਹੋ ਰਹੇ।
ਸ੍ਰੀ ਕਲਕੀ ਅਵਤਾਰ ਕਲਕੀ
ਅਵਤਾਰ ਸਾਰੇ ਸ਼ਸਤਰ ਫੜ ਕਰਕੇ ਉਸੇ ਤਰ੍ਹਾਂ ਰਾਜੇ ਵਿੱਚ ਸੁਧਾ ਪਾ ਰਹੇ ਹਨ। ਰਹਿਣ ਵਾਲੇ ਹੈਰਾਨ ਹੋ ਰਹੇ ਨੇ, ਸੁੰਦਰਤਾ ਨੂੰ ਦੇਖ ਕੇ ਦੇਵ ਤੇ ਜੈ ਤੁਮੇ ਸ਼ਰਮਿੰਦੇ ਹੋ ਰਹੇ ਨੇ। ਅਗਲੀ ਕਥਾ ਦਾ ਅਕੀਲਾ ਸਾਥ ਇਹ ਸਮਝਿਆ ਹੈ, ਬੈਰੀ ਦੀ ਪ੍ਰਤਿਮਾ ਫੌਜ ਭੱਜੀ ਹੋਈ ਨੂੰ ਵੇਖ ਕਰਕੇ ਨਾ, ਜਦੋਂ ਕਲਕੀ ਅਵਤਾਰ ਜੀ ਨੇ ਦੇਖਿਆ ਵੀ ਫੌਜ ਤਾਂ ਭੱਜੀ ਜਾ ਰਹੀ ਹੈ, ਕਿਉਂ ਕਲਕੀ ਅਵਤਾਰ ਨੇ ਉਸਨੇ ਹੱਥ ਵਿੱਚ ਹਥਿਆਰ ਕੱਢ ਲਏ ਨੇ। ਸਾਰੀ ਸ਼ਸਤਰਾਂ ਨੂੰ ਇੱਕ ਛਿੰਦ ਦੇ ਵਿੱਚ ਹੀ ਚੂਰਨ ਕਰਕੇ ਸੁੱਟ ਦਿੱਤਾ। ਜਿਸ ਭਾਜਪ ਕੌਣ ਪੈਦਲ ਪਾਤ ਨਿਹਾਰੇ, ਵਿਸ਼ਿਆਂ ਦੇ ਪੱਤੇ ਜਿਵੇਂ ਉੱਡੇ ਜਾਂਦੇ ਹਨ, ਐਨ ਉੱਠੇ ਜਾ ਰਹੇ ਹਨ। ਕੁਛ ਬੋਧ ਜਿਹੜੇ ਆ ਕੇ ਨੇ ਪਿਆਦੇ ਪੈ ਰਹੀ ਬਣ ਲਿੰਦਾ ਰਹਿ ਵਿਚਾਰ ਸਨ, ਪੈਰ ਪਰੀ ਕੁਛ ਮਾਨ ਰਹੇ ਹੰਕਾਰੇ ਨੀ ਰਿਹਾ ਹੈ। ਬਾਜਬ ਕਾਰ ਨਿਧਾਨ ਸੁਧਾਰੇ, ਸ਼ਰਨ ਆਏ ਕੋ ਬਚੇ ਬਾਕੀ ਦਾ ਬਾਣਾ ਦੇ ਨਾਲ ਦਲ ਮਨ ਸਿੱਟ ਦਿੱਤੇ ਕਲਕੀ ਅਵਤਾਰ ਨੇ। ਇਹੋ ਸਾਸ ਜੀ ਅੱਗੇ ਸ਼ਰਨ ਬਦਲਦਾ ਹੈ ਤੇ ਗੁਰੂ ਕਿਰਪਾ ਕਰੇ ਜਿੰਨਾ ਕੁ ਪੈਂਦਾ ਅੱਜ ਤੇ ਗੁਰੂ ਪ੍ਰੇਗਾ ਬਣਾਈ ਸੀ ਜਿਸ ਕੀਤਾ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਹੁਣ ਇਹ ਆਸ ਹੋ ਗਈ ਹੈ ਤੇ ਹੁਣ ਅੱਗੇ ਦੋ ਪੇਲੀ ਜਿਹੜੀ ਕਥਾ ਚਾਸ ਹੁੰਦੀ ਗੁਰੂ ਕਿਰਪਾ ਕਰੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕਥਾ ਦਾ ਨੇਕ ਗ੍ਰੰਥੀ ਕਥਾ ਦਾ ਜਿਹੜਾ ਰਿਜ਼ਲਟ ਕਿੰਨੇ ਪਿੱਛੇ ਤੇ ਉਹ ਧਿਆਨ ਦੇ ਨਾਲ ਅਸਲ ਸਤਿਗੁਰਾਂ ਦੇ ਸੁਣਨ ਵਾਲੇ ਨੇ ਤੇ ਗੁਰੂ ਕਿਰਪਾ ਕਰੇ ਭਾਈ ਭਾਵੇਂ ਯੁੱਧ ਦੀ ਕਥਾ ਔਰ ਖਾਸ ਕਰਕੇ ਜਦੋਂ ਬਹੁਤ ਜਲੰਤ ਕਥਾ ਕਰਨੀ ਹੋਵੇ ਰਸ ਨਹੀਂ ਬਚਾ ਸਕਦਾ ਤੇ ਪਰ ਇਹ ਕੀਤਾ ਜਾਵੇ ਮਜ਼ਬੂਰੀ ਸੀ ਤੇ ਪੜ੍ਹਨ ਵਾਲੇ ਨੂੰ ਵੀ ਔਖਾ ਤੇ ਅੰਤ ਕਰਨ ਵਾਲੇ ਨੂੰ ਵੀ ਔਖਾ ਸੁਣਨ ਵਾਲੇ ਨੂੰ ਵੀ ਔਖਾ ਇਹ ਔਖਾ ਕੰਮ ਕਰਨਾ ਪਿਆ। ਜਿਹਨੂੰ ਕਹਿੰਦੇ ਨੇ ਗਾ ਪਿਆ ਢੋਲ ਵਜਾ ਦਾਦੀ ਵਜਾ ਦਾਦੀ ਵਾਲੀ ਗੱਲ ਹੈ ਤੇ ਹੁਣ ਗੱਲ ਇਹ ਆ ਵੀ ਵਿਚਾਲੇ ਛੱਡੋ ਮੇਰਾ ਵੀ ਠੀਕ ਰਿਹਾ, ਕੁਝ ਨੇਕ ਗੁਣਾਂ ਸੁਣ ਲਈ ਬੈਠੇ ਜਿਹਨਾਂ ਨੇ ਪ੍ਰੇਰ ਕੇ ਦਾਸ ਨੂੰ ਹੁਕਮ ਕਰਕੇ ਸੰਗਤ ਦਾ ਇਹ ਹੁਕਮ ਦਾਸ ਨੂੰ ਇਹ ਸੁਣਾਇਆ ਵੀ ਸੰਗਤ ਦਾ ਹੁਕਮ ਹੈ ਤੇ ਸੰਗਤ ਦਾ ਹੁਕਮ ਮੰਨ ਕੇ ਸਾਸ ਨੇ ਕਲਕੀ ਅਵਤਾਰ ਦੀ ਕਥਾ ਗੁਰੂ ਕਿਰਪਾ ਕਰੇ ਦੋ ਤਿੰਨ ਦਿਨਾਂ ਵਿੱਚ ਸੰਪੂਰਨ ਹੋ ਰਹੀ ਹੈ, ਜਿਸ ਦਾ ਕਾਰਨ ਇਹੀ ਕਿਹਾ ਵਾਲੀ ਗੱਲ ਹੈ ਢਾਈ ਔਖਾ ਕੰਮ ਸੀ ਤੇ ਹੁਣ ਪਿੱਛੇ ਤੇ ਰਿਜ਼ਲਟ ਜਿਹੜਾ ਉਹ ਬੜਾ ਜ਼ਰੂਰੀ ਹੋ। ਸਾਰੀ ਕਥਾ ਦਾ ਨਿਚੋੜ ਸੁਣਨਾ ਤੇ ਅਕੀਰ ਦੇ ਸਤਿਗੁਰੂ ਮਹਾਰਾਜ ਨੇ ਤੇ ਜੋ ਇਹਦਾ ਸਿੱਟਾ ਕੱਢਿਆ ਤੇ ਇੱਕ ਤਾਂ ਵੀਰਸ ਖਾਦਰੇ ਭਰਨ ਵਾਸਤੇ ਉਹਦਾ ਸਪਸ਼ਟ ਤੇ ਅਵਤਾਰਾਂ ਦੇ ਗੁਣ ਜਾਹਰ ਕੀਤੇ, ਅਵਤਾਰਾਂ ਦੀ ਮਹਿਮਾ ਕੀਤੀ ਹੈ, ਪਰ ਅਕਾਲ ਦਾ ਅਬਾਸ਼ਿਤ ਅਕਾਲ ਦਾ ਬੇਟਾ ਪਿੱਛੇ ਦੇ ਅਕਾਲ ਪੁਰਖਾਰੇ ਕੀ ਕਹਿ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਗੱਲਾਂ ਤੇ ਬਹੁਤ ਜ਼ਰੂਰੀ ਨੋਟ ਕਰਨ ਵਾਲੀਆਂ ਹਨ ਤੇ ਆਓ ਹੁਣ ਇੱਥੇ ਸਮਾਪਤੀ ਭੁਲਾ ਚੁੱਕਾ ਸਾਸ ਨੂੰ ਕਿਵਾ ਕਰਨੀ ਦਾਸ ਕਿਵਾ ਮੰਗਦਾ ਹੈ। ਕੱਲ ਤੇ ਅੱਜ ਦੀ ਜਿਹੜੀ ਕਥਾ, ਕੱਲ ਨੂੰ ਵੀ ਕੋਈ ਥੋੜੀ ਜਿਹੀ ਕਥਾ ਅੱਧੀ ਕੈਸੀ ਹੈ, ਉਸ ਤੋਂ ਬਾਅਦ ਰੁਚੀ ਬਣੇਗੀ। ਦੁਬਾਰੇ ਫਿਰ ਸ਼ੁਰੂ ਮੰਗੋ। ਧੰਨਵਾਦ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਰਤਨਾ ਬਖਸ਼ਣ, ਕਲਗੀ ਵਾਲੇ ਸਤਿਗੁਰੂ ਰਹਿਮਤਾਂ ਕਰਨ ਤੇ ਜੋ ਤੁਸੀਂ ਕਥਾ ਦੇ ਨਾਲ ਤਿਆਰ ਕਰ ਰਹੇ ਹੋ, ਸਤਿਕਾਰ ਕਰ ਰਹੇ ਹੋ, ਸਤਿਗੁਰੂ ਮਹਾਰਾਜ ਜਨ ਇਹ ਸਮਾਪਤੀ ਕੱਲ ਨੂੰ ਫਿਰ ਸਮੇਂ ਸਿਰ ਸੰਗਤਾਂ ਹਾਜ਼ਰ ਹੋ ਕੇ ਲਾਭਪਾਤ ਕਰਨਗੇ।
ਭੈਣ
ਭਰੀ ਕਿਸ਼ਮਾਨ ਕਾਰਨ ਕਾਰਨ ਪਧਾਰੇ।